ਅਧਿਕ ਪ੍ਰੇਮ ਕਰ ਬੰਦਾ ਤਵੇ ਸਾਦਰ ਸੋ ਤੇ ਮਨ ਚ ਬਸਾਏ ਚਰਨ ਪਖਾਰੇ ਕਰ ਬੋ ਭਾਏ।
ਵਾਹਿਗੁਰੂ ਜੀ ਕਾ ਖਾਲਸਾ
ਸ੍ਰੀ ਵਾਹਿਗੁਰੂ ਜੀ
ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜਿਨ ਕੇ ਭਾਗ ਬੜੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਜੁਰੇ ਵੱਡੇ ਭਾਗ ਹਨ ਕਿ ਨਿਤਾ ਪ੍ਰਤੀ ਸਤਿਗੁਰੂ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਔਰ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਹਾਜ਼ਰੀਆਂ ਭਰ ਕੇ ਜੁੜ ਕੇ ਆਪ ਜੀ ਨਿਤਾ ਪ੍ਰਤੀ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਅੰਮ੍ਰਿਤ ਕਥਾ ਬਹੁਤ ਹੀ ਪਿਆਰ ਸਤਿਕਾਰ ਸ਼ਰਧਾ ਭਾਵਨਾ ਨਾਲ ਸਰਵਣ ਕਰ ਰਹੇ ਹੋ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਿਰਪਾਲੂ ਦਿਆਲੂ ਸਤਿਗੁਰੂ ਜੀ ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਚੋਜ ਵਰਤਾ ਰਹੇ ਨੇ। ਸਤਿਗੁਰੂ ਜੀ ਦੇ ਭਾਵਾਂ ਨੂੰ ਪ੍ਰਗਟ ਕਰਦਿਆਂ ਹੋਇਆਂ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਇੱਕ ਪਵਿੱਤਰ ਸਲੋਕ ਉਚਾਰਨ ਕੀਤਾ ਹੈ ਜਿਸ ਦੀ ਵਿਆਖਿਆ ਆਪਾਂ ਕੱਲ ਦੀ ਕਥਾ ਚ ਵਿਚਾਰੀ ਹੈ। ਅੱਠੀ ਪੈਰੀ ਅੱਠ ਖੰਡ ਨਾਵਾਂ ਖੰਡ ਸਰੀਰ ਭਾਈ ਸੈਦੋ ਘੀਓ ਜਿਨ੍ਹਾਂ ਦੇ ਮਨ ਚ ਪਹਿਲਾਂ ਕੁਝ ਸੰਸਾਰ ਭਰਮ ਪਿਆ ਸੀ ਉਸ ਸੰਸੇ ਦੀ ਭਰਮ ਦੀ ਨਿਵਿਰਤੀ ਕਰਕੇ ਸਤਿਗੁਰਾਂ ਨੇ ਉਪਦੇਸ਼ ਦਿੱਤਾ ਹੈ ਕਿ ਜਿਹੜੇ ਗੁਰਮੁਖ ਗੁਰਸਿੱਖ ਨੇ ਅੰਮ੍ਰਿਤ ਵੇਲੇ ਚੌਥੇ ਪੈਰ ਉਹਨਾਂ ਨੂੰ ਚਾਉ ਉਪਜਦਾ ਹੈ ਉੱਠਣ ਦਾ ਜਾਗਣ ਦਾ ਔਰ ਉਹਨਾਂ ਦਾ ਪਿਆਰ ਹੁੰਦਾ ਦਰਿਆਵਾਂ ਨਾਲ ਕਿਉਂਕਿ ਉਹ ਦਰਿਆਵ ਦੇ ਨਿਰਮਲ ਜਲ ਚ ਇਸ਼ਨਾਨ ਕਰਦੇ ਹਨ। ਬਾਕੀ ਦਾ ਸਮਾਂ ਵੀ ਉਹ ਪਰਮੇਸ਼ਰ ਦੀ ਬੰਦਗੀ ਕਰਦਿਆਂ ਬਤੀਤ ਕਰਦੇ ਨੇ। ਭਾਈ ਸਾਹਿਬ ਘੀ ਉੱਤੇ ਸਤਿਗੁਰਾਂ ਨੇ ਕਿਰਪਾ ਦ੍ਰਿਸ਼ਟੀ ਕੀਤੀ, ਇਹਨਾਂ ਨੂੰ ਆਤਮ ਗਿਆਨ ਦੀ ਪ੍ਰਾਪਤੀ ਹੋਈ ਹੈ। ਕਰਤਾਰਪੁਰ ਸਾਹਿਬ ਸਤਿਗੁਰਾਂ ਦਾ ਹਰ ਰੋਜ਼ ਦੀਵਾਨ ਸਜਦਾ ਹੈ, ਸੈਂਕੜੇ ਸਿੱਖ ਸੰਗਤਾਂ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਆਉਂਦੀਆਂ ਨੇ। ਉਹਨਾਂ ਸਿੱਖਾਂ ਵਿੱਚੋਂ ਇੱਕ ਪ੍ਰੇਮੀ ਸਤਿਗੁਰਾਂ ਦੇ ਚਰਨਾਂ ਚ ਹਾਜ਼ਰ ਹੋਇਆ ਹੈ, ਗੁਰੂ ਚਰਨਾਂ ਚ ਨਮਸਕਾਰ ਕਰਕੇ ਸਤਿਗੁਰਾਂ ਨੂੰ ਬੇਨਤੀ ਕਰਦਿਆਂ ਪੁੱਛਦਾ ਹੈ, ਮਹਾਰਾਜ ਕਿਰਪਾ ਕਰਕੇ ਮੈਨੂੰ ਇਹ ਦੱਸੋ, ਮੇਰੇ ਵਾਸਤੇ ਇੱਕ ਸਮੱਸਿਆ ਬਣੀ ਹੋਈ ਹੈ ਕਿ ਮੈਂ ਸਿੱਖ ਬਣਾ ਜਾਂ ਫਿਰ ਫਕੀਰੀ ਧਾਰ ਕੇ ਫਕੀਰ ਬਣਾ ਜਾਂ ਫਿਰ ਗ੍ਰਿਸਤੀ ਬਣਾ, ਇਹਨਾਂ ਤਿੰਨਾਂ ਵਿੱਚੋਂ ਮੈਂ ਇੱਕ ਮਤ ਧਾਰਨ ਕਰਨਾ ਚਾਹੁੰਦਾ ਹਾਂ, ਆਪ ਜੀ ਉਪਦੇਸ਼ ਦਿਓ। ਸਤਿਗੁਰੂ ਜੀ ਨੇ ਉਸ ਵਕਤ ਬਚਨ ਕੀਤਾ, ਭਾਈ ਸਿੱਖਾ ਇਹਦੇ ਵਾਸਤੇ ਤੈਨੂੰ ਸਾਡਾ ਇੱਕ ਕਾਰਜ ਕਰਨਾ ਪੈਣਾ, ਜਦੋਂ ਇਹ ਸਾਡਾ ਕਾਰਜ ਕਰਕੇ ਵਾਪਸ ਆਏਗਾ ਫਿਰ ਤੈਨੂੰ ਤੇਰੇ ਨਾਲ ਸਵਾਲਾਂ ਦਾ ਜਵਾਬ ਦਿਆਂਗੇ, ਫਿਰ ਤੈਨੂੰ ਦੱਸਾਂਗੇ ਵੀ ਤੂੰ ਕੀ ਧਾਰਨ ਕਰ। ਇਹਨੇ ਆਖਿਆ, ਮਹਾਰਾਜ ਹੁਕਮ ਕਰੋ। ਸਤਿਗੁਰਾਂ ਨੇ ਇੱਕ ਹੁਕਮਨਾਮਾ ਦਿੱਤਾ ਵੀ ਫਲਾਣੇ ਨਗਰ ਚਲਾ ਜਾ, ਉਸ ਘਰ ਦੇ ਵਿੱਚ ਚਲਾ ਜਾ ਜਿੱਥੇ ਸਾਡਾ ਸਿੱਖ ਹੈ, ਔਰ ਸਾਡਾ ਇਹ ਹੁਕਮਨਾਮਾ ਉਹਨੂੰ ਜਾ ਕੇ ਦੇ ਦੇ, ਔਰ ਉਹਨੂੰ ਕਹੋ ਵੀ 200 ਰੁਪਈਆ ਸਤਿਗੁਰੂ ਜੀ ਨੇ ਮੰਗਾਇਆ ਹੈ ਤੇ 200 ਰੁਪਈਆ ਲੈ ਕੇ ਤਾਂ ਤੂੰ ਉਹਨਾਂ ਦੇ ਘਰ ਭੋਜਨ ਛਕਣਾ, ਉਦੋਂ ਤੱਕ ਉਹਨਾਂ ਦੇ ਘਰ ਦਾ ਪਾਣੀ ਵੀ ਤੂੰ ਨਹੀਂ ਪੀਣਾ। ਸਤਿਗੁਰੂ ਜੀ ਦਾ ਬਚਨ ਮੰਨ ਕੇ ਇਹ ਪ੍ਰੇਮੀ ਚੱਲ ਪਿਆ, ਹੁਕਮਨਾਮਾ ਲੈ ਕੇ ਜਿਹੜਾ ਨਗਰ ਸਤਿਗੁਰਾਂ ਨੇ ਦੱਸਿਆ ਉਸ ਨਗਰ ਵਿੱਚ ਉਸ ਸਿੱਖ ਦੇ ਘਰ ਦੀ ਭਾਲ ਕੀਤੀ ਜਿਹੜੇ ਸਿੱਖ ਦਾ ਨਾਂ ਸਤਿਗੁਰਾਂ ਦੱਸਿਆ ਸੀ। ਜਦੋਂ ਸਿੱਖ ਦੇ ਘਰ ਗਏ, ਉਹ ਸਿੱਖ ਬੜਾ ਗਰੀਬ ਹੈ, ਘਰ ਦੇ ਵਿੱਚ ਅੱਤ ਦੀ ਗਰੀਬੀ ਹੈ, ਇੱਥੋਂ ਤੱਕ ਵੀ ਪ੍ਰਸ਼ਾਦਾ ਪਾਣੀ ਬਣਨਾ ਵੀ ਕਈ ਵਾਰੀ ਅਸੰਭਵ ਹੋ ਜਾਂਦਾ ਹੈ, ਲੰਗਰ ਪ੍ਰਸ਼ਾਦੇ ਵੀ ਕਈ ਵਾਰੀ ਮਸਤਾਨੇ ਹੋ ਜਾਂਦੇ ਨੇ। ਇਹ ਸਿੱਖ ਹੁਕਮਨਾਮਾ ਲੈ ਕੇ ਸਿੱਖ ਦੇ ਘਰ ਆਇਆ ਹੈ ਔਰ ਸਤਿਗੁਰਾਂ ਨੇ ਜਿਹੜਾ ਹੁਕਮਨਾਮਾ ਦਿੱਤਾ ਸੀ ਉਹ ਹੁਕਮਨਾਮਾ ਇਸ ਪ੍ਰੇਮੀ ਨੇ ਸਤਿਗੁਰਾਂ ਦੇ ਸਿੱਖ ਨੂੰ ਦਿੱਤਾ। ਆਓ, ਜਿਵੇਂ ਅੱਗੋਂ ਉਸ ਸਿੱਖ ਨੇ ਗੁਰੂ ਸਾਹਿਬ ਜੀ ਦੇ ਹੁਕਮਨਾਮੇ ਦੀ ਪਾਲਣਾ ਕੀਤੀ ਆ, ਮੰਨਿਆ ਔਰ ਆਪਣਾ ਸਿੱਖੀ ਧਰਮ ਰੱਖ ਕੇ ਵਿਖਾਇਆ ਹੈ, ਉਹ ਕਥਾ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦੇ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਚੋਪੇ ਹੁਕਮ ਸੁਨਾਮਾ ਦੀਏ ਗੁਰ ਜਾਵੇ, ਅਦਕ ਪ੍ਰੇਮ ਕਰ ਬੰਦਾ ਤਵੇ।
ਸਤਿਗੁਰਾਂ ਦਾ ਦਿੱਤਾ ਹੋਇਆ ਹੁਕਮਨਾਮਾ ਜਦੋਂ ਇਹ ਪ੍ਰੇਮੀ ਨੇ, ਕਿਉਂਕਿ ਹਾਲੇ ਸਿੱਖ ਨਹੀਂ ਸੀ ਬਣਿਆ, ਇਹ ਤਾਂ ਹਾਲੇ ਪੁੱਛਣ ਹੀ ਆਇਆ ਸੀ ਸਤਿਗੁਰਾਂ ਕੋਲ ਵੀ ਮੈਂ ਕੀ ਬਣਾ, ਤੇ ਕਹਿੰਦੇ ਇਸ ਪ੍ਰੇਮੀ ਨੇ ਹੁਕਮਨਾਮਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਇਹ ਸਿੱਖ ਨੂੰ ਦਿੱਤਾ ਔਰ ਇਸ ਸਿੱਖ ਨੇ ਬੜੇ ਸਤਿਕਾਰ ਨਾਲ ਵੀ ਗੁਰੂ ਕਾ ਹੁਕਮ ਹੈ, ਸਤਿਗੁਰਾਂ ਦਾ ਹੁਕਮਨਾਮਾ ਹੈ, ਬੜੇ ਸਤਿਕਾਰ ਨਾਲ ਸਤਿਗੁਰਾਂ ਦੇ ਹੁਕਮਨਾਮੇ ਨੂੰ ਵੰਦਨਾ ਕੀਤੀ, ਮਹਾਰਾਜ ਜੀ ਦੇ ਹੁਕਮਨਾਮੇ ਨੂੰ ਨਮਸਕਾਰ ਕੀਤੀ ਹੈ।
ਸਾਦਰ ਸੋਤੇ ਮੰਚ ਬਸਾਏ, ਚਰਨ ਪਖਾਰੇ ਕਰ ਬਭਾਏ।
ਬੜੇ ਸਤਿਕਾਰ ਦੇ ਨਾਲ ਸਤਿਗੁਰਾਂ ਦੇ ਸਿੱਖ ਨੇ ਜਿਹੜਾ ਹੁਕਮਨਾਮਾ ਲੈ ਕੇ ਆਇਆ ਉਹ ਪ੍ਰੇਮੀ ਨੂੰ ਬੜੇ ਸੁੰਦਰ ਪਲੰਘ ਤੇ ਬਿਠਾਇਆ ਔਰ ਪਲੰਘ ਤੇ ਬਿਠਾ ਕੇ ਉਹਦੇ ਚਰਨ ਧੋਏ ਨੇ, ਵੀ ਧੰਨ ਹੈ ਗੁਰੂ ਕਾ ਪਿਆਰਾ ਜਿਹਨੇ ਸਤਿਗੁਰੂ ਜੀ ਦਾ ਪਵਿੱਤਰ ਹੁਕਮਨਾਮਾ ਲਿਆ ਕੇ ਮੈਨੂੰ ਉਸ ਹੁਕਮਨਾਮੇ ਦੇ ਦਰਸ਼ਨ ਕਰਾਏ ਨੇ। ਹੁਕਮਨਾਮਾ ਲਿਆਉਣ ਵਾਲੇ ਮੈਂ ਸਿੱਖ ਤੋਂ ਬਲਿਹਾਰ ਜਾਵਾਂ, ਇਹੋ ਜਿਹੀ ਰਿਧੀ ਦਿਲੀ ਤਮੰਨਾ ਭਾਵਨਾ ਰੱਖਦਿਆਂ ਹੋਇਆ ਸਿੱਖ ਨੇ ਇਸ ਹੁਕਮਨਾਮਾ ਲਿਆਉਣ ਵਾਲੇ ਪ੍ਰੇਮੀ ਦੇ ਚਰਨ ਧੋਏ ਹਨ।
ਬਹੁਰ ਕਹਿਓ ਭੋਜਨ ਕਰ ਲੀਜੈ, ਦੂਰ ਸੁਸ਼ਰਮ ਮਾਰਗ ਕੋਲ ਕੀਜੈ।
ਮੇਰੇ ਨੇ ਬੇਨਤੀ ਕੀਤੀ ਸਿੱਖ ਨੇ ਕਿ ਮਹਾਰਾਜ ਜੀ ਤੁਸੀਂ ਬੜੀ ਦੂਰੋਂ ਚੱਲ ਕੇ ਆਏ ਹੋ ਕਰਤਾਰਪੁਰ ਸਾਹਿਬ ਤੋਂ, ਤੇ ਰਸਤੇ ਵਿੱਚ ਆਉਂਦਿਆਂ ਪੈਂਡਾ ਕਰਦਿਆਂ ਤੁਹਾਨੂੰ ਥਕਾਵਟ ਹੋ ਗਈ ਹੋਵੇਗੀ, ਭੁੱਖ ਵੀ ਲੱਗੀ ਹੋਣੀ ਹੈ, ਤੇ ਆਪ ਦੀ ਕਿਰਪਾ ਕਰੋ ਵੀ ਪਹਿਲਾਂ ਪ੍ਰਸ਼ਾਦਾ ਤਿਆਰ ਹੈ, ਆਪ ਜੀ ਭੋਜਨ ਛਕੋ, ਭੋਜਨ ਛੱਕ ਕੇ ਪ੍ਰਸ਼ਾਦਾ ਛੱਕ ਕੇ ਫਿਰ ਆਪ ਜੀ ਆਰਾਮ ਕਰ ਲਓ, ਆਰਾਮ ਕਰਕੇ ਤੁਹਾਡੀ ਜਿਹੜੀ ਰਸਤੇ ਦੀ ਪੈਂਡੇ ਦੀ ਥਕਾਵਟ ਹੈ ਉਹ ਦੂਰ ਹੋਵੇਗੀ, ਉਸ ਦੀ ਨਿਵਰਤੀ ਹੋਵੇਗੀ।
ਸਿੱਖ ਤੋਂ ਤਿਸ ਨੇ ਬਚਨ ਅਲਾਏ, ਗੁਰ ਕੋ ਹੁਕਮ ਨਾ ਭੋਜਨ ਖਾਏ।
ਉਹ ਪ੍ਰੇਮੀ ਬੋਲਿਆ ਸਿੱਖ ਨੂੰ, ਕਹਿਣ ਲੱਗਾ ਜਦੋਂ ਸਿੱਖ ਨੇ ਆਖਿਆ ਨਾ ਮਹਾਰਾਜ ਭੋਜਨ ਛਕ ਲਓ ਆਪ ਜੀ ਪਹਿਲਾਂ, ਤੇ ਉਸ ਵੇਲੇ ਉਹ ਪ੍ਰੇਮੀ ਬੋਲਿਆ ਜਿਹੜਾ ਹੁਕਮਨਾਮਾ ਲੈ ਕੇ ਆਇਆ ਸੀ, ਕਹਿਣ ਲੱਗਾ ਭਾਈ ਸਿੱਖਾ ਮੈਨੂੰ ਸਤਿਗੁਰਾਂ ਦਾ ਹੁਕਮ ਹੈ ਕਿ ਤੂੰ ਪਹਿਲਾਂ ਭੋਜਨ ਨਹੀਂ ਛਕਣਾ, ਜਾ ਕੇ ਇੱਥੋਂ ਤੱਕ ਵੀ ਮੈਨੂੰ ਗੁਰੂ ਸਾਹਿਬ ਦਾ ਹੁਕਮ ਹੈ ਵੀ ਪਾਣੀ ਵੀ ਅੰਗੀਕਾਰ ਨਹੀਂ ਕਰਨਾ ਸਿੱਖ ਦੇ ਘਰ ਦਾ, ਜਦੋਂ ਤੱਕ ਉਹ ਸਾਡਾ ਹੁਕਮ ਨਹੀਂ ਮੰਨਦਾ, ਜਦੋਂ ਤੱਕ ਉਹ ਸਾਡੇ ਹੁਕਮ ਦੀ ਪਾਲਣਾ ਨਹੀਂ ਕਰਦਾ, ਉਤਨੀ ਦੇਰ ਤੱਕ ਤੂੰ ਉਸ ਸਿੱਖ ਦੇ ਘਰ ਦਾ ਭੋਜਨ ਤੱਕ ਨਹੀਂ ਛਕਣਾ।
ਪੂਰਬ ਸਰਵ ਦਰਵ ਕੋ ਲਈ ਪਾਛੇ ਤੇ ਕਰ ਅਸਨੇ ਚੇ।
ਮੈਨੂੰ ਸਤਿਗੁਰਾਂ ਦਾ ਹੁਕਮ ਹੈ ਵੀ ਪਹਿਲਾਂ 200 ਰੁਪਈਆ ਲੈ ਲਈ ਸਿੱਖ ਕੋਲੋਂ, ਕਿਉਂਕਿ ਮੈਂ ਤਾਂ 200 ਰੁਪਈਆ ਲੈਣ ਆਇਆ, ਗੁਰੂ ਸਾਹਿਬ ਨੇ ਮੈਨੂੰ ਭੇਜਿਆ ਕਿ ਗੁਰੂ ਸਾਹਿਬ ਜੀ ਕਹਿੰਦੇ ਵੀ ਪਹਿਲਾਂ 200 ਰੁਪਈਆ ਸਿੱਖ ਕੋਲੋਂ ਲੈ ਲਈ, ਬਾਅਦ ਵਿੱਚ ਫਿਰ ਉਹਦੇ ਘਰ ਦਾ ਭੋਜਨ ਜਾਂ ਜਲ ਪਾਣੀ ਅੰਗੀਕਾਰ ਕਰੀ, ਉਸ ਤੋਂ ਪਹਿਲਾਂ ਨਹੀਂ ਭੋਜਨ ਛਕਣਾ। ਇਸ ਕਰਕੇ ਭਾਈ ਸਿੱਖਾ ਮੈਨੂੰ ਤਾਂ ਪਹਿਲਾਂ 200 ਰੁਪਈਆ ਲਿਆ ਕੇ ਹਾਜ਼ਰ ਕਰਕੇ ਦੇ, ਕਿਉਂਕਿ ਸਤਿਗੁਰਾਂ ਦਾ ਇਹ ਹੁਕਮਨਾਮਾ ਹੈ।
ਸੁਣ ਕੈ ਸਿੱਖ ਤੋਂ ਤੂਸ਼ਨ ਰਹਿਓ, ਬਦੀ ਚਿੰਤ ਸਰਤਾ ਮਨ ਬਹਿਓ।
ਇਹ ਸੁਣ ਕੇ ਸਿੱਖ ਦੇ ਮਨ ਚ ਬੜਾ ਫਿਕਰ ਹੋਇਆ, ਸਿੱਖ ਬੜੀ ਚਿੰਤਾ ਦੀ ਨਦੀ ਵਿਚ ਵਹਿ ਤੁਰਿਆ, ਕਿਉਂਕਿ 200 ਰੁਪਈਆ ਇਕਦਮ ਘਰੋਂ ਪ੍ਰਗਟ ਕਰਨਾ, ਹਾਜ਼ਰ ਕਰਨਾ, ਉਹ ਕਿੱਥੋਂ ਲੈ ਕੇ ਆਉਂਦਾ ਇਹੋ ਜਿਹੀ ਚਿੰਤਾ। ਇਹੋ ਜਿਹਾ ਫਿਕਰ ਇੱਕ ਘਰ ਦੇ ਵਿੱਚ ਅੱਤ ਦੀ ਗਰੀਬੀ ਦੀ ਦਸ਼ਾ ਹੈ। ਜਿਸ ਘਰ ਦੇ ਵਿੱਚ ਭੋਜਨ ਪੱਕਣਾ ਵੀ ਕਈ ਵਾਰੀ ਦੁਸ਼ਵਾਰ ਹੁੰਦਾ ਹੈ, ਉਸ ਘਰ ਦੇ ਵਿੱਚ 200 ਰੁਪਈਆ ਇਕਦਮ ਪ੍ਰਗਟ ਕਰਨਾ ਕਿੱਥੋਂ ਲੈ ਕੇ ਆਉਂਦਾ? ਸਿੱਖ ਦੇ ਮਨ ਚ ਬੜੀ ਚਿੰਤਾ ਹੈ। ਚਿੰਤਾ ਦੀ ਨਦੀ ਦੇ ਵਿੱਚ ਸਿੱਖ ਵਹਿੰਦਾ ਟੁਰਿਆ ਜਾ ਰਿਹਾ ਹੈ। ਇਹਦੇ ਮਨ ਦੇ ਵਿੱਚ ਬਹੁਤ ਭਾਰੀ ਚਿੰਤਾ ਹੋਈ ਔਰ ਸੁਣ ਕੇ ਚੁੱਪ ਕਰ ਗਿਆ।
ਕੀਤੇ ਦਿਓ ਕਰੋ ਕਿਆ ਕਾਜਾ, ਸਿੱਖੀ ਪ੍ਰਣ ਰਹਿ ਕਿਉਂ ਆਜਾ।
ਸੋਚਦਾ ਹੈ ਸਿੱਖ ਕਿ ਮੈਂ 200 ਰੁਪਈਆ ਅੱਜ ਕਿੱਥੋਂ ਲਿਆ ਕੇ ਦਿਆਂ, ਕਿਤੇ ਦਿਓ ਕੀ ਕੰਮ ਕਰਾਂ ਕਿ ਮੈਨੂੰ 200 ਰੁਪਈਆ ਮਿਲੇ ਤੇ ਮੈਂ ਇਹਨੂੰ ਦਿਆਂ, ਸਤਿਗੁਰਾਂ ਵਾਸਤੇ ਭੇਟ ਕਰ ਦਿਆਂ, ਅੱਜ ਮੇਰੀ ਸਿੱਖੀ ਦਾ ਪ੍ਰਣ ਕਿਵੇਂ ਰਹਿ ਆਵੇ, ਅੱਜ ਮੇਰੀ ਸਿੱਖੀ ਕਿਵੇਂ ਰਹਿ ਆਵੇ। ਸਿੱਖੀ ਤਾਂ ਹੀ ਰਹਿ ਆਉਂਦੀ ਨਾ ਜੇ ਗੁਰੂ ਕਾ ਹੁਕਮ ਪਾਲੀਏ। ਜਿਹੜਾ ਗੁਰੂ ਕਾ ਹੁਕਮ ਹੀ ਨਹੀਂ ਪਾਲਦਾ, ਗੁਰੂ ਕਾ ਹੁਕਮ ਨਹੀਂ ਮੰਨਦਾ, ਉਹ ਕਾਹਦਾ ਸਿੱਖ ਹੋਇਆ? ਮੇਰਾ ਸਿੱਖੀ ਪ੍ਰਣ ਤਾਂ ਹੀ ਬਚਦਾ ਜੇ ਮੈਂ ਗੁਰੂ ਕੇ ਹੁਕਮ ਦੀ ਪਾਲਣਾ ਕਰਕੇ 200 ਰੁਪਈਆ ਇਸ ਪ੍ਰੇਮੀ ਨੂੰ ਦੇ ਦਿਆਂ ਔਰ ਇਹ ਸਤਿਗੁਰਾਂ ਨੂੰ ਭੇਟ ਕਰ ਦੇਵੇ। ਅੱਜ ਮੇਰਾ ਸਿੱਖੀ ਦਾ ਪ੍ਰਣ ਕਿਵੇਂ ਰਹੇਗਾ, ਮੈਂ ਅੱਜ ਕੀ ਕੰਮ ਕਰਾਂ?
ਕਰ ਮੈਂ ਸੋਜ ਨਹੀਂ ਅਸ ਕੋਈ, ਵਿੱਚ ਬਾਜ਼ਾਰ ਦਿਓ ਧਨ ਜੋਏ।
ਘਰ ਦੇ ਵਿੱਚ ਕੋਈ ਇਹੋ ਜਿਹੀ ਚੀਜ਼ ਕੋਈ ਨਹੀਂ, ਕੋਈ ਇਹੋ ਜਿਹਾ ਪਦਾਰਥ ਕੋਈ ਨਹੀਂ ਵੀ ਜਿਹੜਾ ਵੇਚ ਕੇ ਮੈਂ ਉਹਦੇ ਬਦਲੇ ਚ 200 ਰੁਪਈਆ ਬਾਜ਼ਾਰ ਚੋਂ ਲੈ ਲਵਾਂ। ਇਹੋ ਜਿਹੀ ਕੋਈ ਵਸਤੂ ਵੀ ਘਰ ਚ ਕੋਈ ਨਹੀਂ, ਜਾਂ ਤਾਂ ਹੋਵੇ ਵੀ ਘਰ ਚ ਕੋਈ ਵਸਤੂ ਹੋਵੇ, ਗਹਿਣੇ ਹੋਣ ਤੇ ਮੈਂ ਉਹੀ ਵੇਚ ਕੇ ਪੈਸੇ ਲੈ ਲਵਾਂ, ਪਰ ਮੇਰੇ ਘਰ ਦੇ ਵਿੱਚ ਤਾਂ ਕੋਈ ਇਹੋ ਜਿਹੀ ਚੀਜ਼ ਵਸਤੂ ਵੀ ਨਹੀਂ ਜਿਹਨੂੰ ਵੇਚ ਕੇ ਮੈਂ ਬਾਜ਼ਾਰ ਚੋਂ ਧਨ ਲੈ ਸਕਾਂ।
ਦੋਏਰਾ ਤੇ ਤਨ ਜਾ ਕੋ ਪੰਚ ਸੈ ਉਤੋਂ ਸ਼ਾਹ ਇੱਕ ਦੇਤ।
ਖਾਲਸਾ ਜੀ, ਉਸੇ ਨਗਰ ਦੇ ਵਿੱਚ ਇੱਕ ਸ਼ਾਹੂਕਾਰ ਰਹਿੰਦਾ ਸੀ। ਇਹ ਜਿਹੜਾ ਸਿੱਖ ਸੀ, ਇਹਦੀ ਇੱਕ ਜਵਾਨ ਕੰਨਿਆ, ਜਵਾਨ ਲੜਕੀ ਸੀ। ਉਹ ਸ਼ਾਹੂਕਾਰ ਧਨਾੜ ਸੀ, ਧਨਵਾਨ ਸੀ। ਉਹ ਉਸ ਲੜਕੀ ਦਾ 500 ਰੁਪਈਆ ਦੇ ਕੇ ਉਹਦੇ ਨਾਲ ਸ਼ਾਦੀ ਕਰਨਾ ਚਾਹੁੰਦਾ ਸੀ। ਉਹਨਾਂ ਸਮਿਆਂ ਵਿੱਚ ਆਮ ਇਹ ਰਵਾਇਤਾਂ, ਕੁਝ 100 ਸਾਲ ਪਹਿਲਾਂ ਇਹੋ ਜਿਹੀਆਂ ਮਰਿਆਦਾਵਾਂ ਚੱਲਦੀਆਂ ਰਹਿੰਦੀਆਂ ਸਨ ਕਿ ਜਿਹੜੇ ਸ਼ਾਹੂਕਾਰ ਲੋਕ ਹੁੰਦੇ ਸਨ ਉਹ ਗਰੀਬ ਨੂੰ ਧਨ ਦੇ ਕੇ ਉਹਨਾਂ ਦੀਆਂ ਲੜਕੀਆਂ ਖਰੀਦ ਕੇ ਉਹਨਾਂ ਨਾਲ ਸ਼ਾਦੀ ਵੀ ਕਰ ਲੈਂਦੇ ਸੀ। ਇਸ ਨਗਰ ਦਾ ਜਿਹੜਾ ਸ਼ਾਹੂਕਾਰ ਸੀ ਉਹ ਵੀ ਇਹ ਸਿੱਖ ਦੀ ਲੜਕੀ ਦਾ 500 ਰੁਪਈਆ ਦੇ ਕੇ ਉਹਦੇ ਨਾਲ ਸ਼ਾਦੀ ਕਰਨਾ ਚਾਹੁੰਦਾ ਸੀ।
ਅੱਗ ਕੋ ਦਰਬ ਪਛਾਣ ਕੈ ਸਿੱਖ ਨਾ ਪੁਰਬ ਲੀਤ।
ਸ਼ਾਹੂਕਾਰ ਨੇ ਕਈ ਵਾਰ ਸਿੱਖ ਨੂੰ ਕਿਹਾ ਸੀ, ਭਾਈ ਤੇਰੇ ਘਰ ਚ ਗਰੀਬੀ ਹੈ, ਨਾਲੇ ਤੇਰੀ ਗਰੀਬੀ ਦੂਰ ਹੋ ਜਾਏਗੀ ਤੇ ਨਾਲੇ ਤੇਰੀ ਲੜਕੀ ਦੀ ਸ਼ਾਦੀ ਵੀ ਹੋ ਜਾਏਗੀ, ਤੂੰ ਇਹਦੇ ਬਦਲੇ ਚ 500 ਰੁਪਈਆ ਮੇਰੇ ਕੋਲੋਂ ਲੈ ਲੈ। ਪਰ ਸਿੱਖ ਨੇ ਇਹ ਸਮਝ ਕੇ ਵੀ ਇਹ ਪਾਪ ਦਾ ਧਨ ਹੈ, ਵਿਖਿਆ ਦਾ ਧਨ ਹੈ, ਮੈਂ ਇਹ ਪਾਪ ਦਾ ਧਨ ਲੈ ਕੇ ਪਾਪਾਂ ਦਾ ਭਾਗੀਦਾਰ ਨਹੀਂ ਬਣਨਾ। ਇਹ ਸਮਝ ਕੇ ਸਿੱਖ ਨੇ ਉਹਨੂੰ, ਸ਼ਾਹੂਕਾਰ ਨੂੰ, ਜਿੰਨੀ ਵਾਰ ਉਹਨੇ ਕਿਹਾ ਉਨੀ ਵਾਰ ਹੀ ਸਿੱਖ ਨੇ ਇਨਕਾਰ ਕੀਤਾ।
ਜੋ ਪਈ ਲਿਓ ਸਿਤਾ ਕੋ ਦਵੈਸੋ ਤੇ ਅੰਗਨਾ ਬੋਲੀ ਤਵ ਐਸੇ ਕਿਉਂ ਚਿੰਤਾ ਚਿਤ ਮੈਂ ਤਵ ਕੀ ਨੰਗ।
ਕਹਿੰਦੇ ਜਦੋਂ 2 ਘੜੀਆਂ ਬੈਠਿਆਂ ਸਿੱਖ ਨੂੰ ਬੀਤੀਆਂ, ਸੋਚ ਰਿਹਾ ਇਹੀ ਗੱਲ ਵੀ ਸ਼ਾਹੂਕਾਰ ਦੇ ਕੋਲੋਂ ਹੀ 500 ਰੁਪਈਆ ਮਿਲਦਾ ਹੈ, ਉਹ ਵੀ ਉਹਦੇ ਬਦਲੇ ਚ ਮੈਂ ਆਪਣੀ ਲੜਕੀ ਦਾ ਉਹਨੂੰ ਡੋਲਾ ਦਿਆਂ, ਆਪਣੀ ਲੜਕੀ ਦੀ ਉਹਦੇ ਨਾਲ ਸ਼ਾਦੀ ਕਰਾਂ ਤਾਂ ਮਿਲਦਾ, ਪਰ ਉਹ ਤਾਂ ਪਾਪ ਦਾ ਧਨ ਮੈਂ ਨਹੀਂ ਸੀ ਲੈਂਦਾ। ਪਰ ਹੁਣ ਹੋਰ ਕੋਈ ਰਸਤਾ ਵੀ ਨਜ਼ਰ ਨਹੀਂ ਆ ਰਿਹਾ। ਇਸ ਤਰ੍ਹਾਂ ਸਿੱਖ ਆਪਣੇ ਮਨ ਹੀ ਮਨ ਸੋਚ ਰਿਹਾ, ਇੰਨੇ ਨੂੰ ਇਹਦੀ ਜਿਹੜੀ ਘਰਵਾਲੀ ਸੀ ਉਹ ਲਾਗਿਓਂ ਬੋਲੀ, ਕਹਿਣ ਲੱਗੀ, ਪਤੀ ਦੇਵ ਜੀ ਤੁਸੀਂ ਕਿਸ ਗੱਲ ਦਾ ਫਿਕਰ ਕਰ ਰਹੇ ਹੋ, ਹੁਣ ਕਿਸ ਗੱਲ ਦੀ ਚਿੰਤਾ ਕਰ ਰਹੇ ਹੋ?
ਜੋ ਹਮ ਟਿਗ ਸੋ ਸਤਿਗੁਰ ਦੀਨ ਲਿਓ ਸੁਤਾ ਕੋ ਦਵੈ ਸੋ ਅਬੇ ਸਤਿਗੁਰ ਹਿਤ ਦਿਓ ਤੂੰ ਤਵੇ।
ਇਹ ਦੱਸੋ ਵੀ ਆਪਣੇ ਘਰ ਦੇ ਵਿੱਚ ਜੋ ਕੁਝ ਹੈ ਉਹ ਆਪਣਾ ਹੈ, ਗੁਰੂ ਦਾ ਹੀ ਦਿੱਤਾ ਹੈ ਨਾ? ਇਹ ਪਰਿਵਾਰ, ਇਹ ਬੱਚੇ, ਇਹ ਵੀ ਤਾਂ ਸਤਿਗੁਰਾਂ ਦੇ ਹੀ ਦਿੱਤੇ ਹੋਏ ਨੇ, ਤੇ ਜੇ ਸਤਿਗੁਰਾਂ ਦੇ ਲੇਖੇ ਹੀ ਲੱਗਣੇ ਨੇ, ਮਹਾਰਾਜ ਜੀ ਦੇ ਨਿਮੇਤੀ ਲੱਗਣੇ ਨੇ, ਤੇ ਫਿਰ ਇਹਦੇ ਵਿੱਚ ਆਪਣਾ ਕੀ ਹੈ? ਤੁਸੀਂ ਕਿਸ ਗੱਲ ਦੀ ਫਿਕਰ ਕਰ ਰਹੇ ਹੋ, ਚਿੰਤਾ ਕਰ ਰਹੇ ਹੋ? ਤੁਸੀਂ 500 ਰੁਪਈਆ ਨਾ ਲਵੋ, ਇਸ ਲੜਕੀ ਦੇ ਬਦਲੇ 200 ਰੁਪਈਏ ਦੀ ਆਪਾਂ ਨੂੰ ਲੋੜ ਹੈ, ਗੁਰੂ ਸਾਹਿਬ ਨੇ 200 ਰੁਪਈਆ ਮੰਗਾਇਆ, ਤੇ ਇਸ ਕੰਨਿਆਂ ਦੇ ਲੜਕੀ ਦੇ ਬਦਲੇ ਉਸ ਸ਼ਾਹੂਕਾਰ ਦੇ ਕੋਲੋਂ 200 ਰੁਪਈਆ ਹੀ ਲੈ ਲਓ ਤੇ ਉਹ ਸਤਿਗੁਰਾਂ ਨੂੰ ਦੇ ਕੇ ਆਪਣੀ ਸਿੱਖੀ ਦਾ ਪ੍ਰਣ ਰੱਖ ਲਓ।
ਜੇ ਨਿਜ ਹਿਤ ਲੈਵੇਂ ਅਗੋਏ, ਪਰ ਉਪਕਾਰ ਦੋਸ਼ ਨਾ ਕੋਈ।
ਅਸੀਂ ਆਪਣੇ ਵਾਸਤੇ ਲਈਏ ਫਿਰ ਤਾਂ ਬੜਾ ਵੱਡਾ ਪਾਪ ਹੈ, ਇਹ ਆਪਾਂ ਆਪਣੇ ਵਾਸਤੇ ਤੇ ਲੈਣਾ ਨੀ, ਪਰ ਉਪਕਾਰ ਵਾਸਤੇ ਲੈਣਾ ਨਾ, ਤੇ ਨਾਲੇ ਹੈ ਵੀ ਗੁਰੂ ਕਾ ਹੀ, ਜੇ ਗੁਰੂ ਕਾ ਗੁਰੂ ਨੂੰ ਸੌਂਪਣਾ ਤੇ ਫਿਰ ਇਹਦੇ ਵਿੱਚ ਆਪਾਂ ਨੂੰ ਫਿਕਰ ਕਰਨ ਦੀ ਕੀ ਲੋੜ ਹੈ। ਜੇ ਤਾਂ ਇਹ ਧਨ ਆਪਾਂ ਆਪ ਵਰਤੀਏ ਆਪ ਖਰਚੀਏ ਫਿਰ ਤਾਂ ਸਾਨੂੰ ਪਾਪ ਲੱਗੇ, ਪਰ ਇਹ ਤਾਂ ਆਪਾਂ ਪਰ ਉਪਕਾਰ ਵਾਸਤੇ ਖਰਚਣਾ, ਉਪਕਾਰ ਵਾਸਤੇ ਵਰਤਣਾ ਹੈ।
ਤੁਰਨ ਕੀਜੈ ਉੱਠ ਕਰ ਕਾਜ, ਰਾਖੋ ਸਿੱਖੀ ਕੋ ਪ੍ਰਣ ਆਜ।
ਇਸ ਕਰਕੇ ਉੱਠੋ ਤੇ ਉੱਠ ਕੇ ਸ਼ਾਹੂਕਾਰ ਦੇ ਘਰ ਜਾਓ ਔਰ ਜਾ ਕੇ ਸਿੱਖੀ ਦਾ ਇਹ ਕਾਰਜ ਕਰੋ। ਤੁਹਾਡੀ ਸਿੱਖੀ ਤਾਂ ਹੀ ਰਹਿ ਆਉਂਦੀ ਹੈ ਜੇ ਤੁਸੀਂ ਅੱਜ ਗੁਰੂ ਕਾ ਹੁਕਮ ਮੰਨਦੇ ਹੋ, ਗੁਰੂ ਕਾ ਹੁਕਮਨਾਮਾ ਪਾਲਦੇ ਹੋ।
ਸੁਣ ਸਲਾਹ ਐਸੀ ਨਿਜਤੀਆ ਕੀ, ਮਾਨੀ ਮਨ ਕਰ ਭਾਵਤ ਨੀਕੇ।
ਆਪਣੀ ਸਿੱਖੀ ਦਾ ਪ੍ਰਣ ਤੁਸੀਂ ਅੱਜ ਰੱਖ ਲਓ। ਆਪਣੀ ਘਰਵਾਲੀ ਦੀ ਇਹ ਸਲਾਹ ਇਹ ਸਿੱਖ ਨੇ ਸੁਣੀ ਹੈ ਔਰ ਸੁਣ ਕੇ ਇਸ ਸਲਾਹ ਨੂੰ ਮੰਨਿਆ ਵੀ ਹੈ। ਜੋ ਘਰਵਾਲੀ ਨੇ ਨੇਕ ਸਲਾਹ ਦਿੱਤੀ ਹੈ ਵੀ ਇਹਦੇ ਤੋਂ ਇਲਾਵਾ ਹੁਣ ਹੋਰ ਕੋਈ ਰਸਤਾ ਵੀ ਨਹੀਂ ਸੀ, ਹੋਰ ਕੋਈ ਮਾਰਗ ਵੀ ਨਹੀਂ ਸੀ ਸੁੱਝਦਾ, ਤੇ ਕਹਿੰਦੇ ਸਿੱਖ ਨੇ ਇਸ ਸਲਾਹ ਨੂੰ ਮੰਨਿਆ ਔਰ ਮੰਨ ਕੇ ਆਪਣੇ ਘਰੋਂ ਉੱਠ ਕੇ ਸ਼ਾਹੂਕਾਰ ਦੇ ਘਰ ਵੱਲ ਗਿਆ ਹੈ।
ਦੋਏਰਾ ਗਮਨਿਓ ਟਿਗਤਾ ਵਿਛਾ ਕੇ ਬੈਠੇ ਬਚਨ ਅਲਾਏ।
ਔਰ ਸਿੱਖ ਚੱਲ ਕੇ ਉਸ ਸ਼ਾਹੂਕਾਰ ਦੇ ਘਰ ਪਹੁੰਚਿਆ, ਉਸ ਸੇਠ ਦੇ ਘਰ ਪਹੁੰਚਿਆ ਔਰ ਉਸ ਸੇਠ ਦੇ ਕੋਲ ਜਾ ਕੇ ਬੈਠ ਕੇ ਸਿੱਖ ਨੇ ਉਸ ਸ਼ਾਹੂਕਾਰ ਨੂੰ ਬੇਨਤੀ ਕੀਤੀ ਤੇ ਕਹਿਣ ਲੱਗਾ,
ਸਹਸੇ ਅਡਾਈ ਦਰਬ ਦੇ ਸੁਤਾ ਬਿਆ ਲੈ ਜਾਏ।
ਕਹਿਣ ਲੱਗਾ, ਹੇ ਸ਼ਾਹੂਕਾਰ, ਹੇ ਸੇਠ, ਜੋ ਤੂੰ ਕਹਿਣਾ ਮੈਂ ਤੇਰੀ ਗੱਲ ਮੰਨਣ ਨੂੰ ਤਿਆਰ ਹਾਂ, ਮੈਨੂੰ 250 ਰੁਪਈਏ ਦੀ ਲੋੜ ਹੈ, 250 ਰੁਪਈਆ ਤੂੰ ਮੈਨੂੰ ਦੇ ਦੇ ਔਰ ਉਹਦੇ ਬਦਲੇ ਵਿੱਚ ਤੂੰ ਮੇਰੀ ਲੜਕੀ ਨੂੰ ਵਿਆਹ ਕੇ ਘਰੋਂ ਲੈ ਜਾ ਮਰਿਆਦਾ ਅਨੁਸਾਰ, ਮਰਿਆਦਾ ਵੀ ਰਹਿ ਆਵੇ ਤੇ ਮੇਰੀ ਸਿੱਖੀ ਦੀ ਲਾਜ ਵੀ ਰਹਿ ਜਾਏਗੀ, ਪ੍ਰਣ ਵੀ ਰਹਿ ਜਾਏਗਾ, ਮੈਨੂੰ 250 ਰੁਪਈਆ ਦੇ ਦੇ ਔਰ ਉਹਦੇ ਬਦਲੇ ਵਿੱਚ ਤੂੰ ਮੇਰੀ ਲੜਕੀ ਨੂੰ ਮੇਰੇ ਘਰੋਂ ਵਿਆਹ ਕੇ ਲੈ ਆ।
ਜੋ ਪਏ ਕਹੇ ਸ਼ਾ ਤੁਮ ਲਿਓ ਬਧੇਰੇ, ਦਰਬ ਵਿਸਾਲ ਸਦਨ ਮੈਂ ਮੇਰੇ।
ਅਗੋ ਸ਼ਾਹੂਕਾਰ ਬੋਲਿਆ, ਕਹਿੰਦਾ ਤੂੰ ਕੱਲਾ 250 ਕਿਉਂ ਮੰਗਦਾ, ਤੈਨੂੰ ਜ਼ਿਆਦਾ ਪੈਸੇ ਚਾਹੀਦੇ ਨੇ, ਤੂੰ ਮੇਰੇ ਕੋਲੋਂ ਜ਼ਿਆਦਾ ਲੈ ਲੈ, ਮੇਰੇ ਕੋਲ ਕਿਹੜਾ ਮੇਰੇ ਘਰ ਚ ਧਨ ਦੀ ਕਮੀ, ਤੂੰ ਕੱਲਾ 250 ਹੀ ਕਿਉਂ ਮੰਗਦਾ, ਤੈਨੂੰ ਜੇ ਅਧਿਕ ਚਾਹੀਦੇ ਨੇ ਵੱਧ ਚਾਹੀਦੇ ਨੇ ਤਾਂ ਵੱਧ ਮੰਗ ਲੈ, ਮੈਂ ਵੱਧ ਵੀ ਦੇਣ ਨੂੰ ਤਿਆਰ ਹਾਂ।
ਦਰਦ ਇੱਕ ਵਾਰ ਨਿਜ ਖੋਈ ਸੁਖ ਪਾਵੋ ਕਰ ਸ਼ੰਕ ਨਾ ਕੋਈ।
ਧਨ ਤੈਨੂੰ ਮੈਂ ਦੇ ਸਕਦਾ ਵੀ ਤੇਰੇ ਘਰ ਦੀ ਸਾਰੀ ਉਮਰ ਦੀ ਗਰੀਬੀ ਚੁੱਕੀ ਜਾ ਸਕਦੀ, ਤੇ ਤੂੰ ਆਪਣੇ ਘਰ ਦੀ ਗਰੀਬੀ ਦੂਰ ਕਰ ਲੈ, ਘਰ ਦਾ ਦਰਦ ਦੂਰ ਕਰ ਲੈ ਔਰ ਸਾਰੀ ਜ਼ਿੰਦਗੀ ਤੈਨੂੰ ਸੁੱਖ ਦੀ ਪ੍ਰਾਪਤੀ ਹੋਵੇਗੀ ਔਰ ਇਹਦੇ ਵਿੱਚ ਕੀ ਸ਼ੰਕਾ ਕਰਨ ਦੀ ਲੋੜ ਹੈ, ਜਿੱਥੇ 250 ਮੰਗਦਾ ਉੱਥੇ ਹੋਰ ਲੈ ਲੈ ਤੇ ਆਪਣੇ ਘਰ ਦੀ ਗਰੀਬੀ ਦੂਰ ਕਰਕੇ ਸੁੱਖ ਦੇ ਨਾਲ ਘਰ ਦੇ ਵਿੱਚ ਜ਼ਿੰਦਗੀ ਬਤੀਤ ਕਰ।
ਸੁਣੋ ਚਾ ਮੁਝ ਅਵਰ ਨਾ ਕੋਈ ਜਾਚੋਂ ਜਿਤੇ ਦੀਜੀਏ ਸੋਏ।
ਗੁਰੂ ਕਾ ਸਿੱਖ ਬੋਲਿਆ, ਕਹਿਣ ਲੱਗਾ ਸੇਠ ਜੀ, ਜਿੰਨੇ ਕ ਮੈਂ ਤੁਹਾਡੇ ਕੋਲੋਂ ਮੰਗੇ ਨੇ ਬਸ ਓਨੇ ਹੀ ਮੈਨੂੰ ਚਾਹੀਦੇ ਨੇ, ਹੋਰ ਮੈਨੂੰ ਕੋਈ ਚਾਹਨਾ ਨਹੀਂ ਹੈ, ਸਿਰਫ 250 ਰੁਪਈਆ ਦੇ ਦੇ, ਉਹਦੇ ਤੋਂ ਵੱਧ ਮੈਨੂੰ 1 ਰੁਪਈਆ ਨਹੀਂ ਚਾਹੀਦਾ, ਸਿਰਫ 250 ਰੁਪਏ ਦੀ ਮੈਨੂੰ ਚਾਹਨਾ, ਉਹ ਮੈਂ ਤੇਰੇ ਕੋਲੋਂ ਮੰਗ ਲਈ ਹੈ, ਉਹ ਮੇਰੀ ਪੂਰੀ ਕਰ ਦੇ, ਦੇ ਤੂੰ ਹੋਰ ਬਾਅਦ ਹੀ ਬਹੁਤੀ ਇੱਛਾ ਮੇਰੇ ਮਨ ਚ ਕੋਈ ਨਹੀਂ।
ਅਸ ਕਹਿ ਲੇ ਤਬ ਸੈਸੀ ਅਢਾਈ ਆਨ ਸਿੱਖ ਕੀ ਭੇਟ ਚੜਾਏ।
ਕਹਿ ਕੇ ਉਹ ਸਿੱਖ ਨੇ 250 ਰੁਪਈਆ ਸ਼ਾਹੂਕਾਰ ਕੋਲੋਂ ਲਿਆ, 250 ਰੁਪਈਆ ਲੈ ਕੇ ਉਹ ਸਿੱਖ ਘਰ ਵਿੱਚ ਆਇਆ ਤੇ ਜਿਹੜਾ ਪ੍ਰੇਮੀ ਹੁਕਮਨਾਮਾ ਲੈ ਕੇ ਆਇਆ ਸੀ ਉਹ 250 ਰੁਪਈਆ ਸਿੱਖ ਨੇ ਉਸ ਹੁਕਮਨਾਮਾ ਲੈ ਕੇ ਆਉਣ ਵਾਲੇ ਸਿੱਖ ਨੂੰ ਦਿੱਤਾ।
ਦੁਹੇਰਾ ਦੋਸੈ ਸਤਿਗੁਰ ਕੋ ਦਿਓ ਸਿੱਖ ਕੀ ਭੇਟ 50।
200 ਰੁਪਈਆ ਤਾਂ ਸਤਿਗੁਰਾਂ ਦਾ ਦਿੱਤਾ ਵੀ ਇਹ 200 ਰੁਪਈਆ ਸਤਿਗੁਰਾਂ ਨੂੰ ਭੇਟ ਕਰ ਦੇ ਤੇ 50 ਰੁਪਈਆ ਉਹ ਸਿੱਖ ਦੀ ਭੇਟਾ ਕੀਤਾ ਜਿਹੜਾ ਏਡੀ ਦੂਰੋਂ ਚੱਲ ਕੇ ਮੇਰੇ ਲਈ ਹੁਕਮਨਾਮਾ ਲੈ ਕੇ ਆਇਆ। ਇਹ ਇੱਛਾ ਰੱਖ ਕੇ 250 ਰੁਪਈਆ ਲਿਆਇਆ ਸੀ ਨਾ ਸ਼ਾਹੂਕਾਰ ਕੋਲੋਂ, 200 ਰੁਪਈਆ ਤਾਂ ਸਤਿਗੁਰਾਂ ਵਾਸਤੇ ਦੇ ਦਿੱਤਾ ਔਰ 50 ਰੁਪਈਆ ਉਹ ਸਿੱਖ ਦੀ ਭੇਟਾ ਕਰ ਦਿੱਤਾ ਜਿਹੜਾ ਹੁਕਮਨਾਮਾ ਲੈ ਕੇ ਆਇਆ ਸੀ।
ਕਰ ਭੋਜਨ ਬਿਸਮੈ ਭਇਓ ਚਲਿਓ ਗੁਰੂ ਕੇ ਪਾਸ।
ਇਹਦਾ ਉਹਨੇ ਫਿਰ 200 ਰੁਪਈਆ ਲੈ ਕੇ 250 ਰੁਪਈਆ ਲੈ ਕੇ ਫਿਰ ਇਹ ਸਿੱਖ ਦੇ ਘਰ ਭੋਜਨ ਛਕਿਆ ਤੇ ਭੋਜਨ ਛਕਣ ਤੋਂ ਬਾਅਦ ਨਾਲੇ ਬੜਾ ਹੈਰਾਨ ਵੀ ਹੋਇਆ ਵੀ ਬਲਿਆਰ ਜਾਈਏ ਗੁਰੂ ਕੇ ਸਿੱਖਾਂ ਤੋਂ ਜਿਹੜੇ ਸਤਿਗੁਰਾਂ ਦਾ ਬਚਨ ਪਾਲਣ ਵਾਸਤੇ ਆਪਣਾ ਸਭ ਕੁਝ ਵੇਚਣ ਨੂੰ ਤਿਆਰ ਹੋ ਗਏ, ਆਪਣਾ ਸਰਬੰਸ ਵੇਚਣ ਨੂੰ ਤਿਆਰ ਹੋ ਗਏ, ਬਲਿਆਰ ਜਾਈਏ ਇਹੋ ਜਿਹੀ ਸਿੱਖੀ ਤੋਂ ਇਹੋ ਜਿਹੇ ਸਿੱਖਾਂ ਤੋਂ। ਤੇ ਕਹਿੰਦੇ ਉਸ ਵੇਲੇ ਹੈਰਾਨ ਹੋ ਰਿਹਾ, ਹੈਰਾਨ ਹੁੰਦੇ ਨੇ ਲੰਗਰ ਪ੍ਰਸ਼ਾਦਾ ਛਕਿਆ ਔਰ ਪ੍ਰਸ਼ਾਦਾ ਚੱਕ ਛੱਕ ਕੇ ਇਸ ਸਿੱਖ ਦੇ ਘਰੋਂ ਵਾਪਸ ਪਿੱਛੇ ਨੂੰ ਮਹਾਰਾਜ ਜੀ ਵੱਲ ਚੱਲ ਪਿਆ।
ਜੋ ਪਈ ਮਗ ਮੈਂ ਪਹੀ ਦੁਪਹਿਰੀ ਜਬਈ ਪਿੱਕੇ ਇੱਕ ਸਾਧੂ ਬੈਠ ਗਏ ਤਵੇ।
ਰਸਤੇ ਵਿੱਚ ਆਉਂਦਿਆਂ ਆਉਂਦਿਆਂ ਜਦੋਂ ਦੁਪਹਿਰ ਦਾ ਸਮਾਂ ਹੋਇਆ ਨਾ ਤੇ ਦੁਪਹਿਰ ਦੇ ਸਮੇਂ ਇਹਨੇ ਆਖਿਆ ਵੀ ਚਲੋ ਦੁਪਹਿਰਾ ਕਿਤੇ ਕੱਟ ਲੈਣਾ ਚਾਹੀਦਾ ਤੇ ਇੱਕ ਸਾਧੂ ਕੋਲ ਬੈਠ ਗਿਆ। ਰਸਤੇ ਵਿੱਚ ਇੱਕ ਮਹਾਤਮਾ ਪੁਰਖ ਸਾਧੂ ਬੈਠਾ ਸੀ, ਉਸ ਸਾਧੂ ਨੂੰ ਵੇਖ ਕੇ ਇਹ ਜਿਹੜਾ ਸਿੱਖ ਸੀ ਉੱਥੇ ਸਾਧੂ ਦੇ ਲਾਗੇ ਹੀ ਬੈਠ ਕੇ ਵੀ ਦੁਪਹਿਰ ਇੱਥੇ ਬੈਠ ਕੇ ਹੀ ਕੱਟ ਲਵਾਂ।
ਥਕਤ ਭਇਓ ਪਹੁੰਚਿਓ ਤੇ ਕਾਲਾ ਤਬ ਇੱਕ ਆਇਓ ਸ਼ਾਹ ਬਿਸਾਲਾ।
ਕਿਉਂਕਿ ਰਸਤੇ ਚ ਪਿੱਛੋਂ ਪੈਦਲ ਚੱਲ ਕੇ ਆਇਆ ਸੀ, ਥੱਕ ਗਿਆ ਸੀ ਚੱਲਦਾ ਚੱਲਦਾ, ਇਹਨੇ ਆਖਿਆ ਵੀ ਕੁਝ ਸਮੇਂ ਲਾਈ ਨਾਲੇ ਦੁਪਹਿਰੇ ਇੱਥੇ ਆਰਾਮ ਕਰਦੇ ਆ ਥਕਾਵਟ ਉਤਰੇਗੀ, ਇਸ ਕਰਕੇ ਉਹ ਸਾਧੂ ਦੇ ਕੋਲ ਹੀ ਡੇਰਾ ਕਰ ਲਿਆ। ਸਾਹਮਣੇ ਉਹ ਮਹਾਂਪੁਰਖ ਸਾਧੂ ਬੈਠੇ ਨੇ, ਇਹਨੇ ਨੂੰ ਕਹਿੰਦੇ ਉਹ ਸਾਧੂ ਦੇ ਕੋਲ ਇੱਕ ਯਾਤਰੂ ਚੱਲ ਕੇ ਆਇਆ। ਸਾਧੂ ਜਿੱਥੇ ਚੌਂਕੜਾ ਮਾਰ ਕੇ ਨੇਤਰ ਮੁੰਦ ਕੇ ਬੈਠਾ ਸੀ, ਭਜਨ ਬੰਦਗੀ ਦੇ ਰੰਗ ਵਿੱਚ ਰੰਗਿਆ ਹੋਇਆ ਉਹ ਫਕੀਰ ਸਾਈ ਲੋਕ ਬੈਠਾ, ਤੇ ਇਹਨੇ ਨੂੰ ਕਹਿੰਦੇ ਇੱਕ ਯਾਤਰੂ ਉੱਥੇ ਚੱਲ ਕੇ ਆਇਆ।
ਸੰਤ ਸਰੂਪ ਬਿਲੋਕ ਕਿਰਪਾਲਾ ਭੇਟ ਚੜਾਇਓ ਇੱਕ ਦੁਸ਼ਾਲਾ।
ਜਿਹੜਾ ਯਾਤਰੂ ਸੀ ਚੰਗਾ ਸ਼ਾਹੂਕਾਰ ਸੀ, ਸੇਠ ਸੀ, ਉਹਨੇ ਵੇਖਿਆ ਵੀ ਮਹਾਂਪੁਰਖ ਬੈਠੇ ਨੇ, ਕੋਈ ਮਹਾਤਮਾ ਪੁਰਖ ਬੈਠੇ ਨੇ, ਤੇ ਇਹੋ ਜਿਹੇ ਮਹਾਂਪੁਰਖ ਸਾਧੂ ਕਦੇ ਕਿਸੇ ਕੋਲੋਂ ਕੁਝ ਮੰਗਣ ਤਾਂ ਜਾਂਦੇ ਨਹੀਂ, ਤੇ ਸਰਦੀਆਂ ਦੇ ਦਿਨ ਆ ਰਹੇ ਨੇ ਤੇ ਮੈਂ ਇਹਨਾਂ ਨੂੰ ਇੱਕ ਦੁਸ਼ਾਲਾ ਭੇਟ ਕਰਦੇ ਹਾਂ। ਇਹੋ ਜੀ ਆਪਣੇ ਹਿਰਦੇ ਚ ਇੱਛਾ ਰੱਖ ਕੇ ਉਸ ਸ਼ਾਹੂਕਾਰ ਨੇ ਇੱਕ ਬਹੁਤ ਹੀ ਸੁੰਦਰ ਕੀਮਤੀ ਦੁਸ਼ਾਲਾ ਜਿਹੜਾ ਉਹਦੇ ਆਪਣੇ ਖਜ਼ਾਨੇ ਦਾ ਸੀ ਉਹ ਦੁਸ਼ਾਲਾ ਕੱਢ ਕੇ ਮਹਾਂਪੁਰਖਾਂ ਸਾਧੂਆਂ ਦੇ ਅੱਗੇ ਭੇਟ ਚੜਾਈ ਔਰ ਭੇਟ ਚੜਾ ਕੇ ਮੱਥਾ ਟੇਕਿਆ।
ਕੁਝ ਧਰ ਮਦਰ ਆ ਰੇ ਅਗਾਰੀ,
ਨਾਲ ਕੁਝ ਮਿੱਠਾ, ਕੁਝ ਮਠਿਆਈ, ਕੁਝ ਮਿਸ਼ਟਾਨ ਸੀ ਉਹ ਵੀ ਦੁਸ਼ਾਲੇ ਦੇ ਨਾਲ ਉਹ ਮਹਾਂਪੁਰਖਾਂ ਦੇ ਅੱਗੇ ਸਾਧੂ ਦੇ ਅੱਗੇ ਰੱਖ ਦਿੱਤਾ।
ਬੰਦਨ ਕੀਨ ਭਾਉ ਧਰ ਭਾਰੀ,
ਔਰ ਬੜੇ ਪ੍ਰੇਮ ਨਾਲ ਬੜੀ ਭਾਵਨਾ ਨਾਲ ਉਸ ਮਹਾਂਪੁਰਖ ਨੂੰ ਉਸ ਸਾਧੂ ਨੂੰ ਇਸ ਸ਼ਾਹੂਕਾਰ ਨੇ ਵੰਦਨਾ ਕੀਤੀ, ਨਮਸਕਾਰ ਕੀਤੀ ਹੈ।
ਦੇ ਕਰ ਭੇਟ ਸ਼ਾਹ ਸੋ ਗਇਓ ਇੱਕ ਪੰਥੀ ਤਬ ਆਵਤ ਭਇਓ।
ਕਹਿੰਦੇ ਏਦਾਂ ਉਹ ਸ਼ਾਹੂਕਾਰ ਤਾਂ ਭੇਟਾ ਚੜਾ ਕੇ ਚਲਾ ਗਿਆ, ਉਹ ਜਿਹੜਾ ਸਿੱਖ ਸੀ ਨਾ ਉਹ ਬੈਠਾ ਵੇਖ ਰਿਹਾ ਇੱਕ ਪਾਸੇ ਬੈਠਾ ਹੋਇਆ, ਉਹ ਜਿਹੜਾ ਸ਼ਾਹੂਕਾਰ ਆ ਉਹ ਤਾਂ ਦੁਸ਼ਾਲਾ ਮਠਿਆਈ ਆਦਿਕ ਚੜਾ ਕੇ ਮਹਾਂਪੁਰਖਾਂ ਨੂੰ ਮੱਥਾ ਟੇਕ ਕੇ ਚਲਾ ਗਿਆ। ਇਹਨੇ ਨੂੰ ਇੱਕ ਹੋਰ ਪੰਥੀ ਰਾਹਗੀਰ ਮੁਸਾਫਰ ਉਸ ਰਸਤੇ ਵਿਚੋਂ ਲੰਘ ਕੇ ਉੱਥੇ ਆਇਆ।
ਤੈਂਤੇ ਲੀਨ ਉਚਾਏ ਦੁਸ਼ਾਲਾ ਗਮਨ ਕੀਨ ਆ ਗਏ ਤਤਕਾਲਾ।
ਉਹ ਜਿਹੜਾ ਦੂਸਰਾ ਮੁਸਾਫਰ ਆਇਆ ਸੀ ਉਹ ਕੁਝ ਚੋਰ ਬਿਰਤੀ ਵਾਲਾ ਸੀ, ਉਹ ਆਇਆ ਸੰਤਾਂ ਦੇ ਕੋਲ, ਉਹਨੇ ਆ ਕੇ ਉਹ ਜਿਹੜਾ ਦੁਸ਼ਾਲਾ ਪਿਆ ਸੀ ਮਹਾਂਪੁਰਖਾਂ ਦੇ ਅੱਗੇ, ਮਹਾਂਪੁਰਖਾਂ ਤਾਂ ਦੁਸ਼ਾਲਾ ਵੇਖਿਆ ਵੀ ਨਹੀਂ, ਤੇ ਕਹਿੰਦੇ ਜਿਹੜਾ ਦੂਸਰਾ ਚੋਰ ਆਇਆ ਨਾ ਉੱਥੇ ਮੁਸਾਫਰ, ਉਹਨੇ ਉਹ ਜਿਹੜਾ ਦੁਸ਼ਾਲਾ ਸੀ ਮਹਾਂਪੁਰਖਾਂ ਦੇ ਅੱਗੋਂ ਚੁੱਕ ਲਿਆ ਤੇ ਦੁਸ਼ਾਲਾ ਚੁੱਕ ਕੇ ਉੱਥੋਂ ਅੱਗੇ ਨੂੰ ਟੁਰਦਾ ਬਣਿਆ।
ਦੁਹੇਰਾ ਸੰਤ ਨਾ ਬੋਲਿਓ ਕੱਚ ਤਵੈ ਜਾਨੇ ਉਬੈ ਸਮਾਨ।
ਉਹ ਜਿਹੜੇ ਸੰਤ ਬੈਠੇ ਸਨ ਉਹ ਨੀ ਕੁਝ ਬੋਲੇ, ਉਹਨਾਂ ਨੇ ਇਹ ਨੀ ਆਖਿਆ ਵੀ ਤੂੰ ਕਿਉਂ ਚੁੱਕ ਕੇ ਲੈ ਕੇ ਚੱਲਿਆ ਦੁਸ਼ਾਲਾ ਸਾਡਾ। ਉਹਨਾਂ ਨੇ ਦੋਵਾਂ ਨੂੰ ਇੱਕ ਬਰਾਬਰ ਸਮਝਿਆ, ਜਿਹੜਾ ਦੁਸ਼ਾਲਾ ਦੇ ਕੇ ਗਿਆ ਉਹਨੂੰ ਵੀ ਤੇ ਜਿਹੜਾ ਚੁੱਕ ਕੇ ਲੈ ਕੇ ਗਿਆ ਉਹਨੂੰ ਵੀ ਇੱਕ ਸਮਾਨ, ਦੋਵਾਂ ਵਾਸਤੇ ਇੱਕੋ ਸਮਾਨ ਬਿਰਤੀ ਰੱਖੀ ਉਹਨਾਂ ਮਹਾਂਪੁਰਖਾਂ ਨੇ। ਖਾਲਸਾ ਜੀ, ਸਾਧੂ ਦੀ ਇਹ ਬਿਰਤੀ ਹੁੰਦੀ ਹੈ, ਫਕੀਰ ਦੀ ਇਹ ਬਿਰਤੀ ਹੁੰਦੀ, ਉਹਦੇ ਵਾਸਤੇ ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ। ਇਹੋ ਜਿਹੀ ਅਵਸਥਾ ਇੱਕ ਮਹਾਤਮਾ ਦੀ, ਇੱਕ ਸਾਧੂ ਦੀ ਹੁੰਦੀ ਹੈ। ਉਸ ਫਕੀਰੀ ਦੀ ਸਾਧੂ ਦੀ ਅਵਸਥਾ ਵਿੱਚ ਉਹ ਟਿਕੇ ਹੋਏ ਸਨ, ਉਹਨਾਂ ਨੇ ਦੋਵਾਂ ਨੂੰ ਇੱਕ ਸਮਾਨ ਕਰਕੇ ਜਾਣਿਆ। ਜਿਹੜਾ ਰੱਖ ਕੇ ਗਿਆ ਉਹਦੇ ਵਾਸਤੇ ਵੀ ਇੱਕੋ ਬਿਰਤੀ, ਜਿਹੜਾ ਚੁੱਕ ਕੇ ਲੈ ਗਿਆ ਉਹਦੇ ਵਾਸਤੇ ਵੀ ਇੱਕੋ ਜਿਹੀ ਬਿਰਤੀ ਰੱਖੀ ਹੈ।
ਦੀਨ ਭਲਾ ਨੈ ਭਾਖਿਓ ਲੀਨ ਬੁਰਾ ਨੈ ਬਖਾਨ।
ਜਿਹੜਾ ਤਾਂ ਦੁਸ਼ਾਲਾ ਭੇਟ ਕਰਕੇ ਗਿਆ ਸੀ ਉਹਨੂੰ ਇਹ ਨੀ ਸੀ ਕਿਹਾ ਤੇਰਾ ਭਲਾ ਹੋਵੇ, ਉਹਨੂੰ ਅਸੀਸ ਨੀ ਦਿੱਤੀ ਵੀ ਤੇਰਾ ਭਲਾ ਹੋਵੇ ਤੂੰ ਦੁਸ਼ਾਲਾ ਦੇ ਕੇ ਚੱਲਿਆ। ਤੇ ਜਿਹੜਾ ਦੁਸ਼ਾਲਾ ਚੁੱਕ ਕੇ ਲੈ ਗਿਆ ਚੋਰ, ਉਹਨੂੰ ਇਹ ਨੀ ਆਖਿਆ ਵੀ ਤੇਰਾ ਬੁਰਾ ਹੋਵੇ ਤੇਰਾ ਮਾੜਾ ਹੋਵੇ ਦੁਸ਼ਾਲਾ ਸਾਡਾ। ਦੇਣ ਵਾਲੇ ਨੂੰ ਭਲਾ ਨੀ ਕਿਹਾ ਔਰ ਚੁੱਕ ਕੇ ਲਿਜਾਣ ਵਾਲੇ ਨੂੰ ਬੁਰਾ ਨੀ ਆਖਿਆ।
ਆਇਓ ਹਰਕ ਨ ਮਨ ਮੈਂ ਕੀਨੋ, ਗਇਓ ਜਬੈ ਔਰ ਸ਼ੋਕ ਨਾ ਕੀਨੋ।
ਜਦੋਂ ਦੁਸ਼ਾਲਾ ਆਇਆ ਉਦੋਂ ਮਨ ਚ ਕੋਈ ਖੁਸ਼ੀ ਨਹੀਂ ਹੋਈ, ਮਨ ਚ ਕੋਈ ਹਰਖ ਨਹੀਂ ਹੋਇਆ ਵੀ ਦੁਸ਼ਾਲਾ ਆਇਆ। ਤੇ ਜੇ ਉਹ ਦੁਸ਼ਾਲਾ ਚੁੱਕ ਕੇ ਲੈ ਗਿਆ ਕੋਈ ਚੋਰ, ਤੇ ਫਿਰ ਮਨ ਚ ਸੋਗ ਨਹੀਂ ਹੋਇਆ, ਆਉਣ ਦੀ ਖੁਸ਼ੀ ਨਹੀਂ ਔਰ ਜਾਣ ਦਾ ਦੁੱਖ ਨਹੀਂ, ਹਰਖ ਸੋਗ ਤੇ ਰਹਿ ਨਿਆਰੋ। ਇਹੋ ਜੀ ਅਵਸਥਾ ਬਣੀ ਹੋਈ ਮਹਾਂਪੁਰਖ ਦੀ, ਇਸ ਮਹਾਤਮਾ ਦੀ, ਇਸ ਸਾਧੂ ਦੀ, ਕਿ ਜਿਸ ਵੇਲੇ ਦੁਸ਼ਾਲਾ ਆਇਆ ਉਦੋਂ ਖੁਸ਼ੀ ਨਹੀਂ, ਜਦੋਂ ਚਲਾ ਗਿਆ ਤੇ ਮਨ ਚ ਕੋਈ ਸੋਗ ਨਹੀਂ ਆਇਆ।
ਸਿੱਖ ਬੈਠੇ ਹੋ ਤਬ ਵੇਖ ਤਮਾਸ਼ਾ, ਹੁਣ ਉੱਠ ਚਲਿਓ ਹੇਤ ਪ੍ਰਭ ਪਾਸਾ।
ਜਿਹੜਾ ਸਿੱਖ ਬੈਠਾ ਸੀ ਨਾ ਉੱਥੇ, ਉਹਨੇ ਸਾਰਾ ਤਮਾਸ਼ਾ ਅੱਖਾਂ ਨਾਲ ਵੇਖਿਆ, ਦੁਸ਼ਾਲਾ ਰੱਖਣ ਵਾਲੇ ਸ਼ਾਹੂਕਾਰ ਨੂੰ ਵੀ ਵੇਖਿਆ ਤੇ ਚੁੱਕ ਕੇ ਲਿਜਾਣ ਵਾਲੇ ਨੂੰ ਵੀ ਵੇਖਿਆ। ਉਹ ਬਹਿ ਕੇ ਵੇਖ ਕੇ ਬੜਾ ਹੈਰਾਨ ਹੋਇਆ ਵੀ ਇਹ ਕਿਹੋ ਜਿਹਾ ਸਾਧੂ ਫਕੀਰ ਬੈਠਾ ਜਿਹੜਾ ਦੁਸ਼ਾਲਾ ਰੱਖ ਗਿਆ, ਉਹਨੂੰ ਕੋਈ ਅਸੀਸ ਨੀ ਦਿੱਤੀ, ਉਹਦਾ ਕੋਈ ਭਲਾ ਨੀ ਕਿਹਾ, ਜੇ ਕੋਈ ਚੁੱਕ ਕੇ ਲੈ ਗਿਆ ਤੇ ਉਹਨੂੰ ਬੁਰਾ ਨੀ ਕਿਹਾ। ਇਹ ਸਾਰਾ ਤਮਾਸ਼ਾ ਕੌਤਕ ਵੇਖ ਕੇ ਕੁਝ ਸਮਾਂ ਬੈਠ ਕੇ ਆਰਾਮ ਕਰਕੇ ਉਹ ਜਿਹੜਾ ਸਿੱਖ ਉਥੋਂ ਫਿਰ ਸਤਿਗੁਰਾਂ ਵੱਲ ਸ੍ਰੀ ਕਰਤਾਰਪੁਰ ਸਾਹਿਬ ਨੂੰ ਇਥੋਂ ਚੱਲ ਪਿਆ।
ਪੰਥ ਚਲਤ ਪਾਸੰਦਿਆ ਕਾਲਾ, ਨਿਕਟ ਨਗਰਾ ਮੇ ਉਜਾਰ ਬਿਸਾਲਾ।
ਖਾਲਸਾ ਜੀ ਵੇਖੋ, ਮਹਾਰਾਜ ਜੀ ਆਪ ਹੀ ਸਾਰੀ ਵਿਧ ਬਣਾ ਰਹੇ ਨੇ, ਕਿਉਂਕਿ ਉਹਨੂੰ ਜਵਾਬ ਦੇਣਾ ਨਾ ਉਹਦੇ ਸਵਾਲਾਂ ਦਾ, ਇਸ ਕਰਕੇ ਸਤਿਗੁਰੂ ਜੀ ਸਾਰੀ ਵਿਧ ਆਪ ਹੀ ਕਿਰਪਾ ਕਰਕੇ ਬਣਾ ਰਹੇ ਨੇ। ਜਦੋਂ ਇਹ ਚੱਲਦਾ ਆਇਆ ਤੇ ਚੱਲਦਾ ਚੱਲਦਾ ਰਸਤੇ ਚ ਉਜਾੜ ਵਿੱਚ ਇਹਨੂੰ ਸੰਧਿਆ ਪੈ ਗਈ, ਜੰਗਲ ਵਿੱਚ ਹੀ, ਨੇੜੇ ਤੇੜੇ ਕੋਈ ਗ੍ਰਾਮ ਨਹੀਂ ਨਗਰ ਨਹੀਂ, ਉਜਾੜ ਹੀ ਸੀ, ਬੀਆਬਾਨ ਜੰਗਲ ਸੀ, ਉਸ ਜੰਗਲ ਦੇ ਵਿੱਚ ਹੀ ਇਹਨੂੰ ਹਨੇਰਾ ਪੈ ਗਿਆ।
ਤਰੇ ਬਿਰਕ ਕਹਿ ਕੀਨੋ ਡੇਰਾ,
ਇਹਨੇ ਵੇਖਿਆ ਵੀ ਹੁਣ ਜੰਗਲ ਵਿੱਚ ਹਨੇਰੇ ਤੇ ਅੱਗੇ ਮੈਂ ਜਾ ਨਹੀਂ ਸਕਦਾ, ਕਿਉਂਕਿ ਹਨੇਰੇ ਵਿੱਚ ਰਸਤੇ ਦਾ ਪਤਾ ਨਹੀਂ ਲੱਗਣਾ, ਹੁਣ ਤਾਂ ਇੱਥੋਂ ਸਵੇਰੇ ਦਿਨ ਹੋਵੇਗਾ ਤਾਂ ਹੀ ਮੈਂ ਚੱਲ ਸਕਦਾ। ਇਹ ਜਾਣ ਕੇ ਇਹਨੇ ਇੱਕ ਦਰਖਤ ਦੇ ਥੱਲੇ, ਉਸੇ ਜੰਗਲ ਵਿੱਚ ਇੱਕ ਦਰਖਤ ਦੇ ਥੱਲੇ ਆਪਣਾ ਆਸਣ ਲਾ ਲਿਆ।
ਖਗ ਨਰ ਨਾਰੀ ਤਾਂ ਬਸੇਰਾ,
ਖਾਲਸਾ ਜੀ ਉਸੇ ਦਰਖਤ ਦੇ ਉੱਤੇ ਇੱਕ ਪੰਛੀਆਂ ਦਾ ਕਬੂਤਰਾਂ ਦਾ ਜੋੜਾ ਰਹਿੰਦਾ ਹੈ।
ਚਾਰ ਘੜੀ ਬੀਤੀ ਜਬ ਰਹਿਣਾ, ਪੰਕਨ ਪੰਕੀ ਸੋ ਕਹਿ ਦੀਨਾ।
ਖਾਲਸਾ ਜੀ ਉਹਨਾਂ ਦਾ ਵੀ ਕੋਈ ਪੂਰਬਲਾ ਜਨਮ ਚੰਗਾ ਸੀ, ਪਰ ਕਿਸੇ ਮਾੜੇ ਕਰਮ ਕਰਕੇ ਉਹ ਕਬੂਤਰ ਤੇ ਕਬੂਤਰੀ ਦੀ ਜੋਨ ਚ ਪਏ ਹੋਏ ਸਨ, ਪੰਛੀ ਤਨ ਵਿੱਚ ਆਏ ਹੋਏ ਸਨ, ਕਿਸੇ ਕਰਮ ਕਰਕੇ ਸਜ਼ਾ ਹੀ ਭੋਗ ਰਹੇ ਸੀ। ਉਹਨਾਂ ਨੇ ਵੇਖਿਆ ਜਦੋਂ ਚਾਰ ਕੁ ਘੜੀਆਂ ਰਾਤ ਬੀਤ ਗਈ, ਉਹ ਸਿੱਖ ਦਰਖਤ ਦੇ ਥੱਲੇ ਬੈਠਾ ਰਿਹਾ, ਤੇ ਚਾਰ ਕੁ ਘੜੀਆਂ ਦੀ ਜਦੋਂ ਰਾਤ ਬੀਤੀ ਤੇ ਜਿਹੜਾ ਨਰ ਕਬੂਤਰ ਸੀ ਉਹ ਮਾਦਾ ਕਬੂਤਰੀ ਇਸਤਰੀ ਨੂੰ ਕਹਿਣ ਲੱਗਾ,
ਆਇਓ ਅਤਿਥ ਹਮਾਰ ਅਗਾਰਾ, اس کو دینوں من آرا.
وہ بولیا کہن لگا بھی آپا ہاں گرستی تے گرستی دا اے ترم ہوندہ ہے بھی جے او دے کارچ اتیتھی آوے پرونا آوے تے اونو پوجن چھکاوے. آج جے سکھ جیڑا ہے ساڑے کارچ پرونا بن کے آیا اے درخت تھلے بیٹھا ہے اے درخت دے اتے ساڑا کار ہے اس کر کے ساڑا کار ہے تے ساڑے کار دے بچ آج جے جیڑا سکھ ہے اتیتھی بن کے پرونا بن کے آیا ہے تے اینو سانو کوئی نہ کوئی پوجن بنا کے پوجن دینا چاہی دا ہے اے ساڑا فرج بندہ کرتب بندہ ہے.
اس کے پر کو لینے اڈاری آنی اگنی چونچ مجارے
ایسا کہہ کے کہن دے جڑا کبوتر سی وہ نگر والے پاسے اڑ کے چلا گیا. اڑ کے گیا تے اڑ کے جا کے انہیں نگر بچ کے تے آگ بلدی ویکھی تے بلدی ہوئی آگ دے بچوں ایک آگ دا انگار اپنی چونج چ رکھ کے لے آندا بھی ایتھے سکھ دے کول اگ بالن دا پربندھ ہو سکے. چونج دے وچ اک اگ دا انگار رکھ کے کبوتر لے کے آیا
دئی سکھ کو تچن لے آئے ترن چن پنکی کر اکٹھائے.
اگ دا انگیار سی کبوتر نے لیا کے سکھ دے اگے سٹ دتا. سکھ نے ویکھیا بھی اگ دا انگار ایتھے جنگل وچ اگ دی لوڑ پیندی ہے اونے کچھ ککھ کٹھے کر کے اس اگ دے انگار نال اگ بال لی لکڑیاں کٹھیاں کر کے اگ مچا لئی اگ اس ویلے بال لئی.
اگن جگائی سکھ نے جب ہی گر کے پری بیہنگن تبے
جدو سکھ نے اگ بال لئی اگ بال کے پرچنڈ ہو گئی تے کہندے جڑی کبوتری سی او بھج کے اتوں نے چھال ماری او اگ دے وچ ڈگ پئی. اگ دے وچ اونے اپنا آپ ساڑ دتا اگ دے وچ کبوتری ڈگ پئی.
تس پشچات بہنگ گر پریو ہتو سو بھوک یت بھوجن کریو.
اودے پچھے پچھے جڑا او کبوتر سی اونے بھی چھال ماری اگ دے وچ او بھی سڑ گیا. ہونے پکھا سی سارے دن دا پینڈا تے کردا ہوندا سی رستے وچ بھی اینوں کچھ کھان نوں نہیں سی ملیا تے جدوں بندہ پکھا ہووے تے پھر پکھا بندہ اے نہیں ویکھدا بھی کی ہے. کہندے نے جیڑا جوڑا سی وچ اگ دے وچ سڑیا ہویا انہاں دا ماس پھن کے اگ دے وچ انہیں کھا لیا کیونکہ حالے سکھ نہیں سی بنے. او ماس جیڑا سی جوڑے دا او انہیں کھا کے اپنا پیٹ پر لیا.
مورب جنم پنک تر جوئے گر کے سکھ سکھنی سوئے.
سادشاہ جی پورولے جنم دے وچ کوئی چنگے جنم دے وچ سن جیڑا اے کبوتر کبوتری سڑے نے جنہاں نوں سوجھی سی. ویکھو پرمیشر والوں ایہو جا گیان انہاں دے اندر اجاگر ہو آیا. دوجا او سکھ دے درشن کیتے جنہیں گرو نانک صاحب دے درشن کیتے ہوئے سن. کہندے پوربلے جنم دے بچ کوئی چنگے جنم دے بچ سن انہاں نے کوئی سیوا کیتی ہوئی سی.
کسو دوش تے کھگ تن پایو پر اپکار ہیت چھٹکایو.
کسے ماڑے کرم کر کے انہاں نوں کبوتر تے کبوتری دی جون مل گئی. ماڑے شبھ اشبھ کرم منکھ دے نال ہی چلدے آندے نے. کوئی ماڑا کرم ایہو جا ہویا بھی انہاں نوں اس جون وچ آونا پیا پر وہ بھی انہاں نے پر اپکار واسطے اس سکھ دا پیٹ بھرن واسطے اپنے شریر نوں چھڈ دتا اور اس اگ دے وچ سڑ کے مر گئے. پرپکار واسطے اپنا تن تیاگ دتا.
شری پرب تین کو گت دئی پور پئی جب آئے.
خالصہ جی انہاں دوہاں دی تاں مکتی ہو گئی ہو جا تیاگ کر کے. انہاں دوہاں دی مکتی ہو گئی. یہ دوویں موکش نوں مکتی نوں پراپت ہو گئے. اسی پرکار رات بیت گئی سویر دا سما ہو آیا.
سب بید اچرج دیکھ کے چلیو پنت تا ودھائے.
جڑا سکھ سی انہیں تین اشچرج کوتک ویخ لے ایک تا سکھ دا تیاگ ویکھیا پہلا پھر رستے وچوں سادھو دی برتی ویکھی پھر کبوتر کبوتری دا تیاگ ویکھ کے بڑا حیران ہویا تے اے تین اشچرج کوتک ویکھ کے حیرانی دے نال اے بڑی چھیتی نال کالی نال چلدا ہویا سری کرتار پور صاحب جگت گرو گرو نانک صاحب جی بل آیا.
چوپئی پہنچیو پور کرتار مجارے سرب درب ਤਰ ਗੁਰੂ ਅਗਾਰੀ।
ਸਤਿਗੁਰਾਂ ਦੇ ਦਰਬਾਰ ਵਿਚ ਪਹੁੰਚਿਆ, ਸ੍ਰੀ ਕਰਤਾਰਪੁਰ ਸਾਹਿਬ ਆਇਆ, ਮਹਾਰਾਜ ਜੀ ਦੀ ਧਰਮਸ਼ਾਲਾ ਚ ਹਾਜ਼ਰ ਹੋਇਆ ਔਰ ਆ ਕੇ ਸਭ ਤੋਂ ਪਹਿਲਾਂ ਜਿਹੜਾ 200 ਰੁਪਇਆ ਸਿੱਖ ਕੋਲੋਂ ਲਿਆਇਆ ਸੀ ਉਹ 200 ਰੁਪਇਆ ਮਹਾਰਾਜ ਜੀ ਦੇ ਅੱਗੇ ਰੱਖਿਆ, ਸਤਿਗੁਰੂ ਜੀ ਦੇ ਚਰਨਾਂ ਵਿਚ ਭੇਟ ਕੀਤਾ।
ਹੱਥ ਜੋੜ ਕੇ ਬੰਧਨ ਕੀਨੀ ਪ੍ਰਥਮ ਅਲਾਇ ਕੈ ਬੂਜਨ ਜੋਈ, ਹੱਥ ਜੋੜ ਕੇ ਤਰ ਕੈ ਬੰਧਨ ਕੀਨ ਲੇਨ ਉਪਦੇਸ਼ ਜਾਸ ਮਤ ਭੀਨੀ।
ਉਸ ਵੇਲੇ ਇਹਨੇ ਆਪਣਾ ਵੀ ਜਿਹੜਾ 50 ਰੁਪਇਆ ਸਿੱਖ ਨੇ ਇਹਨੂੰ ਦਿੱਤਾ ਸੀ ਨਾ, ਉਹ ਵੀ ਮਹਾਰਾਜ ਜੀ ਦੇ ਚਰਨਾਂ ਚ ਰੱਖ ਦਿੱਤਾ। ਮਹਾਰਾਜ 250 ਰੁਪਇਆ ਸਿੱਖ ਨੇ ਦਿੱਤਾ, ਉਹ ਵੀ ਸਤਿਗੁਰਾਂ ਦੇ ਅੱਗੇ ਰੱਖ ਕੇ ਤੇ ਹੱਥ ਜੋੜ ਕੇ ਬੜੇ ਪਿਆਰ ਨਾਲ ਮਹਾਰਾਜ ਜੀ ਨੂੰ ਵੰਦਨਾ ਕੀਤੀ, ਜਿਹਦੇ ਮਨ ਚ ਗੁਰੂ ਸਾਹਿਬ ਦਾ ਉਪਦੇਸ਼ ਲੈਣ ਵਾਸਤੇ ਇੱਛਾ ਹੈ ਕਿ ਹੁਣ ਸਤਿਗੁਰੂ ਜੀ ਮੈਨੂੰ ਉਪਦੇਸ਼ ਦੇਣ, ਕਿਉਂਕਿ ਇਹਨੇ ਆ ਕੇ ਪੁੱਛਿਆ ਸੀ ਕੁਝ ਦਿਨ ਪਹਿਲਾਂ ਕਿ ਮਹਾਰਾਜ ਮੈਂ ਸਿੱਖ ਬਣਾ, ਫਕੀਰ ਬਣਾ ਜਾਂ ਗ੍ਰਿਸਤੀ ਬਣਾ, ਤੇ ਸਤਿਗੁਰੂ ਜੀ ਕੋਲੋਂ ਉਪਦੇਸ਼ ਲੈਣ ਦੀ ਇੱਛਾ ਇਹਦੇ ਅੰਦਰ ਹੈ। ਮਹਾਰਾਜ ਜੀ ਨੂੰ ਬੜੇ ਅਦਬ ਨਾਲ ਮਾਇਆ ਭੇਟਾ ਕਰਕੇ ਵੰਦਨਾ ਕਰਕੇ ਸਤਿਗੁਰਾਂ ਦੇ ਚਰਨਾਂ ਚ ਬੈਠਾ ਹੈ।
ਬੋਲੇ ਪ੍ਰਭੂ ਨਿਸ਼ਾ ਤਬ ਹੋਏ ਪ੍ਰਥਮ ਆਏ ਕੈ ਬੂਜਨ ਜੋਏ।
ਮਹਾਰਾਜ ਜੀ ਕਹਿਣ ਲੱਗੇ, ਹਾਂ ਭਾਈ ਗੁਰਮੁਖਾ ਦੱਸ, ਤੇਰੀ ਨਿਸ਼ਾ ਹੋ ਗਈ ਹੈ, ਤੇਰੇ ਮਨ ਦੀ ਤਸੱਲੀ ਹੋਈ ਕਿ ਨਹੀਂ ਹੋਈ, ਜੋ ਤੂੰ ਆ ਕੇ ਸਾਡੇ ਕੋਲੋਂ ਪਹਿਲਾਂ ਪੁੱਛਿਆ ਸੀ, ਸਾਡੇ ਕੋਲ ਆ ਕੇ ਸਵਾਲ ਕੀਤੇ ਸਨ, ਤੈਨੂੰ ਤੇਰੇ ਸਵਾਲਾਂ ਦਾ ਜਵਾਬ ਮਿਲਿਆ ਕਿ ਨਹੀਂ ਮਿਲਿਆ, ਤੇਰੇ ਮਨ ਦੀ ਸੰਤੁਸ਼ਟੀ ਹੋਈ ਹੈ ਕਿ ਨਹੀਂ ਹੋਈ।
ਕਹੇ ਸਿੱਖ ਮੈਂ ਕਛੂ ਨਾ ਜਾਣੋ ਸਮਝਾਓ ਅਬ ਕਰੋ ਬਖਾਨੋ।
ਅੱਗੋ ਇਹ ਸਿੱਖ ਬੋਲਿਆ, ਕਹਿਣ ਲੱਗਾ ਸਾਹਿਬ ਸੱਚੇ ਪਾਤਸ਼ਾਹ ਜੀ ਮੈਂ ਕੁਝ ਨਹੀਂ ਜਾਣਦਾ, ਮੈਨੂੰ ਤਾਂ ਹਾਲੇ ਕੋਈ ਸਮਝ ਨਹੀਂ ਆਈ, ਤਿੰਨ ਅਜੀਬੋ ਗਰੀਬ ਕੌਤਕ ਵੇਖ ਕੇ ਮੈਂ ਵਾਪਸ ਮੁੜ ਆਇਆ, ਪਰ ਮਹਾਰਾਜ ਹਾਲੇ ਤੱਕ ਮੈਨੂੰ ਕੋਈ ਸਮਝ ਨਹੀਂ ਆਈ, ਦਇਆ ਕਰੋ ਕਿਰਪਾ ਕਰੋ ਮਹਾਰਾਜ, ਤੁਸੀਂ ਆਪ ਮਤ ਦੇ ਕੇ ਮੈਨੂੰ ਸਮਝਾਓ ਤਾਂ ਜੋ ਮੈਨੂੰ ਸਮਝ ਆ ਸਕੇ।
ਦੁਏਰਾ ਸ਼੍ਰੀ ਪ੍ਰਭ ਬੋਲੇ ਸਿੱਖ ਤੈ ਜੈਸੇ ਦੇਖਿਓ ਜਾਏ।
ਮਹਾਰਾਜ ਜੀ ਕਹਿਣ ਲੱਗੇ, ਤੂੰ ਇਹ ਸਵਾਲ ਕੀਤਾ ਸੀ ਵੀ ਮੈਂ ਸਿੱਖ ਬਣਾ ਤੇ ਕਿਹੋ ਜਿਹਾ। ਮਹਾਰਾਜ ਜੀ ਕਹਿੰਦੇ, ਸੁਣ ਫਿਰ, ਸਿੱਖ ਪਤਾ ਕਿਹੋ ਜਿਹੇ ਹੁੰਦੇ ਨੇ? ਜਿਹਦੇ ਘਰ ਤੂੰ ਗਿਆ ਸੀ 200 ਰੁਪਇਆ ਲੈਣ ਵਾਸਤੇ, ਇਹੋ ਜਿਹੇ ਸਿੱਖ ਜਿਹੜੇ ਆਪਣਾ ਸਭ ਕੁਝ ਵੇਚਣ ਨੂੰ ਤਿਆਰ ਹੋ ਜਾਣ ਆਪਣੇ ਗੁਰੂ ਦਾ ਹੁਕਮ ਸੁਣ ਕੇ।
ਗੁਰ ਕੋ ਸਰਬਸ ਜਾਣ ਕੈ ਸੁਤਾ ਵੇਚ ਧਨ ਲੈ ਆਏ।
ਇਹ ਸਮਝ ਕੇ ਵੀ ਮੇਰਾ ਸਭ ਕੁਝ ਗੁਰੂ ਦਾ ਹੈ, ਮੇਰਾ ਕੁਝ ਵੀ ਨਹੀਂ, ਸਭ ਕੁਝ ਗੁਰੂ ਦਾ ਹੈ, ਤੇ ਗੁਰੂ ਦਾ ਜਾਣ ਕੇ ਉਹਨੇ ਆਪਣੀ ਲੜਕੀ ਆਪਣੀ ਕੰਨਿਆ ਵੇਚ ਕੇ ਉਹਦਾ ਧਨ ਲਿਆ ਕੇ ਤੈਨੂੰ ਦਿੱਤਾ ਹੈ।
ਜੋ ਪਈ ਸਿੱਖ ਹੋਣ ਜੇ ਮਨ ਲਲਚਾਵੇ ਤਿਸ ਸਮ ਬਨੋ ਪਰਮ ਗਤ ਪਾਵੇ।
ਮਹਾਰਾਜ ਜੀ ਕਹਿੰਦੇ, ਜੇ ਤੂੰ ਸਿੱਖ ਬਣਨਾ ਚਾਹੁੰਦਾ ਨਾ ਸਿੱਖ, ਤੇ ਫਿਰ ਉਹੋ ਜਿਹਾ ਸਿੱਖ ਬਣ ਜਿਹਦੇ ਘਰੋਂ ਚੱਲ ਕੇ ਆਇਆ ਤੂੰ, ਜਿਹਦੇ ਘਰ ਚੱਲ ਕੇ ਗਿਆ ਸੀ ਤੂੰ, ਉਹੋ ਜਿਹਾ ਸਿੱਖ ਬਣ, ਕਿਉਂਕਿ ਜੇ ਉਹਦੇ ਸਮਾਨ ਸਿੱਖ ਬਣੇਗਾ ਤੇ ਤੈਨੂੰ ਪਰਮ ਗਤੀ ਦੀ ਸ੍ਰੇਸ਼ਟ ਗਤੀ ਦੀ ਪ੍ਰਾਪਤੀ ਹੋਵੇਗੀ।
ਜੇ ਤੂੰ ਚਾਹਤ ਕਰਨ ਫਕੀਰੇ ਉਰਤੇ ਤਜੋ ਹਰਕ ਦਿਲ ਗੇਰੇ।
ਜੇ ਤੂੰ ਫਕੀਰੀ ਕਰਨਾ ਚਾਹੁੰਦਾ, ਸਿੱਖ ਬਣਨਾ ਚਾਹੁੰਦਾ ਤੇ ਉਹੋ ਜਿਹਾ ਬਣ ਜਾ, ਤੇ ਜੇ ਤੇਰੇ ਮਨ ਚ ਫਕੀਰੀ ਕਰਨ ਦੀ ਇੱਛਾ ਹੈ, ਤੂੰ ਚਾਹੁੰਦਾ ਹੈ ਕਿ ਮੈਂ ਫਕੀਰ ਬਣ ਜਾਵਾਂ, ਤੇ ਫਿਰ ਏਦਾਂ ਕਰ ਵੀ ਆਪਣੇ ਹਿਰਦੇ ਚੋਂ ਹਰਖ ਔਰ ਦਿਲਗੀਰੀ ਸੋਗ ਇਹਨਾਂ ਦੋਹਾਂ ਦੀ ਅਵਸਥਾ ਦਾ ਭਾਵ ਜਿਹੜਾ ਆ ਉਹ ਆਪਣੇ ਹਿਰਦੇ ਚੋਂ ਤਿਆਗ ਦੇ।
ਪੰਥ ਵਿਖੇ ਦੇਖਿਓ ਸੰਤ ਜੈਸਾ ਕਰ ਸਮਾਨ ਬਿਰਤੀ ਵੈ ਤੈਸਾ।
ਰਾਹ ਵਿਚ ਜਿਹੜਾ ਤੂੰ ਫਕੀਰ ਵੇਖਿਆ ਸੀ ਨਾ, ਰਸਤੇ ਚ ਚੌਂਕੜਾ ਮਾਰੀ ਬੈਠਾ ਸੀ, ਜੇ ਫਕੀਰ ਬਣਨਾ ਤੇ ਫਿਰ ਉਹੋ ਜਿਹਾ ਬਣ ਜਾ ਕਿ ਜਿਹਦੀ ਦੋਵੇਂ ਸਮਾਨ ਇੱਕ ਸਮਾਨ ਬਿਰਤੀ ਰਹੀ ਦੋਵਾਂ ਅਵਸਥਾਵਾਂ ਚ। ਜੇ ਦੁਸ਼ਾਲਾ ਦੇ ਗਿਆ ਸ਼ਾਹੂਕਾਰ ਤੇ ਮਨ ਚ ਖੁਸ਼ੀ ਨਹੀਂ, ਜੇ ਚੋਰ ਚੁੱਕ ਕੇ ਲੈ ਗਿਆ ਤੇ ਮਨ ਚ ਦੁੱਖ ਨਹੀਂ, ਤੇ ਜੇ ਤੂੰ ਫਕੀਰ ਬਣਨਾ ਤੇ ਉਹੋ ਜੀ ਫਕੀਰੀ ਬਣਾ ਕਿ ਜਿੱਥੇ ਹਰਖ ਤੇ ਸੋਗ ਵਿੱਚ ਤੇਰੀ ਇੱਕ ਸਾਮਿਕ ਸਮਾਨ ਬਿਰਤੀ ਬਣੀ ਰਹੇ।
ਪਾਏ ਪਦਾਰਥ ਹਰਖ ਨਾ ਕੀਨਾ, ਗਯੋ ਪਾਸ ਤੇ ਸ਼ੋਕ ਨਾ ਕੀਨਾ।
ਜਿਹਨੇ ਆਪਣੀ ਇੱਕ ਸਮਾਨ ਬਿਰਤੀ ਰੱਖੀ ਸੀ, ਉਹ ਰਸਤੇ ਦੇ ਜਿਹੜੇ ਸੰਤ ਸਨ, ਮਹਾਂਪੁਰਖ ਸਨ, ਕਿ ਉਹਨਾਂ ਨੇ ਜਦੋਂ ਪਦਾਰਥ ਪ੍ਰਾਪਤ ਕੀਤਾ ਤੇ ਮਨ ਚ ਖੁਸ਼ੀ ਨਹੀਂ ਹੋਈ ਔਰ ਜਾਣ ਸਮੇਂ ਮਨ ਚ ਸ਼ੋਗ ਨਹੀਂ ਕੀਤਾ। ਇਸੇ ਪ੍ਰਕਾਰ ਹੇ ਭਾਈ ਸਿੱਖਾ, ਜੇ ਫਕੀਰ ਬਣਨਾ ਤੇ ਉਹੋ ਜਿਹਾ ਬਣ ਜਾ ਵੀ ਜੇ ਮਿਲੇ ਤੇ ਮਨ ਚ ਖੁਸ਼ੀ ਨਾ ਹੋਵੇ, ਜੇ ਖੋਇਆ ਜਾਵੇ ਤੇ ਮਨ ਚ ਸੋਗ ਨਾ ਹੋਵੇ। ਇਹੋ ਜੀ ਇੱਕ ਸਮਾਨ ਬਿਰਤੀ ਆਪਣੀ ਬਣਾ ਕੇ ਫਕੀਰੀ ਧਾਰਨ ਕਰ ਲੈ।
ਗ੍ਰਸਤ ਧਰਮ ਚਾਤ ਜੇ ਕਰਨਾ, ਤੋ ਪੰਖੀ ਜਿਉ ਕਰੋ ਅਚਰਨਾ।
ਤੀਜਾ ਸਵਾਲ ਸੀ ਤੇਰਾ, ਮੈਂ ਗ੍ਰਿਸਤੀ ਬਣਾ। ਮਹਾਰਾਜ ਜੀ ਕਹਿੰਦੇ ਜੇ ਫਿਰ ਗ੍ਰਿਸਤੀ ਬਣਨਾ ਚਾਹੁੰਦਾ ਨਾ, ਤੇ ਫਿਰ ਉਹ ਜਿਹੜਾ ਕਬੂਤਰ ਕਬੂਤਰੀ ਦਾ ਤੂੰ ਜੀਵਨ ਵੇਖਿਆ ਰਸਤੇ ਵਿੱਚ, ਉਹਨਾਂ ਪੰਛੀਆਂ ਦਾ, ਉਹਨਾਂ ਵਿਹੰਗਣਾ ਦਾ, ਉਹਨਾਂ ਪੰਛੀਆਂ ਦਾ ਜਿਹੜਾ ਤੂੰ ਜੀਵਨ ਵੇਖਿਆ ਹੈ, ਉਹੋ ਜਿਹਾ ਆਚਰਣ ਆਪਣਾ, ਉਹੋ ਜਿਹਾ ਜੀਵਨ ਬਣਾ ਲੈ ਉਹਨਾਂ ਪੰਛੀਆਂ ਵਰਗਾ।
ਹੇ ਤੇ ਅਤਿਥੀ ਕੇ ਦੁੱਖ ਨਾ ਵਿਚਰਿਓ, ਖਿਨ ਮੈਂ ਨਿਜ ਸਰੀਰ ਪਰ ਅੜਿਓ।
ਜਿਨ੍ਹਾਂ ਨੇ ਅਤਿਥੀ ਵਾਸਤੇ ਵੀ ਸਾਡੇ ਘਰ ਅਤਿਥੀ ਆਇਆ, ਪ੍ਰਾਹੁਣਾ ਆਇਆ, ਇਹ ਸਮਝ ਕੇ ਆਪਣੇ ਦੁੱਖ ਦੀ ਵਿਚਾਰ ਨਹੀਂ ਕੀਤੀ, ਤੇਰਾ ਪੇਟ ਉਧਰ ਪੂਰਨ ਵਾਸਤੇ ਉਹਨਾਂ ਨੇ ਆਪਣੇ ਤਨ ਤੱਕ ਅੱਗ ਦੇ ਵਿੱਚ ਜਲਾ ਕੇ ਰੱਖ ਦਿੱਤੇ। ਇੱਕ ਗ੍ਰਿਸਤੀ ਦਾ ਜੀਵਨ ਹੈ ਕਿ ਗ੍ਰਿਸਤੀ ਦੇ ਘਰ ਅਤਿਥੀ ਆਵੇ, ਤੇ ਉਸ ਸਾਡੇ ਭਾਰਤੀ ਸਮਾਜ ਦੀ ਤਾਂ ਉਦਾਂ ਵੀ ਇੱਕ ਮਰਿਆਦਾ ਹੈ, ਅਤਿਥੀ ਦੇਵੋ ਭਵਾ। ਇੱਥੇ ਅਤਿਥੀ ਨੂੰ, ਪ੍ਰਾਹੁਣੇ ਨੂੰ ਦੇਵਤੇ ਦਾ ਸਰੂਪ ਕਰਕੇ ਜਾਣਿਆ ਜਾਂਦਾ। ਮਹਾਰਾਜ ਜੀ ਕਹਿੰਦੇ ਗ੍ਰਿਸਤੀ ਦਾ ਇਹ ਜੀਵਨ ਹੈ ਕਿ ਕੋਈ ਅਤਿਥੀ ਆਵੇ, ਉਹਨੂੰ ਦੇਵਤੇ ਤੁਲ ਜਾਣ ਕੇ ਉਹਦੀ ਸੇਵਾ ਕਰੇ, ਉਹਨੂੰ ਭੋਜਨ ਛਕਾਏ। ਜੇ ਘਰ ਚ ਹਾਜ਼ਰ ਨਹੀਂ ਸੀ, ਵੇਖੋ ਉਸ ਕਬੂਤਰ ਕਬੂਤਰੀ ਨੇ ਆਪਣਾ ਤਨ ਤੱਕ ਵੀ ਜਲਾ ਕੇ ਤੇਰਾ ਪੇਟ ਭਰਨ ਵਾਸਤੇ ਇਹੋ ਜਿਹਾ ਵੱਡਾ ਤਿਆਗ ਕੀਤਾ।
ਤੀਨੋ ਇਹ ਵਿਚਾਰੀਏ ਨੀਕੀ, ਕਰੋ ਆਪ ਜਿਉ ਸ਼ਰਧਾ ਜੀ ਕੇ।
ਇਹ ਤਿੰਨੇ ਚੀਜ਼ਾਂ ਹੁਣ ਅਸੀਂ ਤੇਰੇ ਸਾਹਮਣੇ ਰੱਖ ਦਿੱਤੀਆਂ, ਹੁਣ ਇਹ ਵਿਚਾਰ ਤੂੰ ਕਰਨੀ ਆ ਵੀ ਤੂੰ ਕੀ ਬਣਨਾ ਚਾਹੁੰਦਾ। ਮਹਾਰਾਜ ਜੀ ਕਹਿੰਦੇ ਵੀ ਤੂੰ ਕਿਹਾ ਸੀ ਵੀ ਮੈਂ ਸਿੱਖ ਬਣਾ, ਗ੍ਰਿਸਤੀ ਬਣਾ ਕਿ ਫਕੀਰ ਬਣਾ। ਮਹਾਰਾਜ ਜੀ ਕਹਿੰਦੇ ਤਿੰਨੇ ਹੀ ਅਵਸਥਾਵਾਂ ਤੇਰੇ ਸਾਹਮਣੇ ਦੱਸ ਦਿੱਤੀਆਂ ਵੀ ਸਿੱਖ ਕਿਹੋ ਜਿਹੇ ਹੁੰਦੇ ਨੇ, ਫਕੀਰ ਕਿਹੋ ਜਿਹੇ ਹੁੰਦੇ ਨੇ, ਗ੍ਰਿਸਤੀ ਕਿਹੋ ਜਿਹੇ ਹੁੰਦੇ ਨੇ। ਇਹ ਵਿਚਾਰ ਹੁਣ ਤੂੰ ਕਰ ਕਿ ਤੂੰ ਕੀ ਬਣਨਾ ਚਾਹੁੰਦਾ। ਤੂੰ ਸਿੱਖ ਬਣਨਾ ਚਾਹੁੰਦਾ ਉਹ ਜਿਹਾ, ਜਾਂ ਫਕੀਰ ਬਣਨਾ ਚਾਹੁੰਦਾ, ਜਾਂ ਗ੍ਰਿਸਤੀ ਬਣਨਾ ਚਾਹੁੰਦਾ ਹੈ।
ਸੁਣ ਕੈ ਸਿੱਖ ਅਧੀਰਜ ਧਰਨੇ, ਕੇ ਕੋ ਭਇਓ ਸਮਰੱਥ ਨ ਕਰਨੇ।
ਜਦੋਂ ਮਹਾਰਾਜ ਜੀ ਨੇ ਬਚਨ ਆਖੇ ਨਾ ਵੀ ਹੁਣ ਤੂੰ ਦੱਸ ਵੀ ਤੂੰ ਕੀ ਬਣਨਾ ਚਾਹੁੰਦਾ ਇਹਨਾਂ ਤਿੰਨਾਂ ਚੋਂ, ਤੇ ਕਹਿੰਦੇ ਸੁਣਦਿਆਂ ਸਾਰ ਤੇ ਉਹਦੇ ਪੈਰਾਂ ਥੱਲਿਓ ਜ਼ਮੀਨ ਨਿਕਲ ਗਈ ਸਿੱਖ ਦੇ। ਮਨ ਚ ਜਿਹੜਾ ਥੋੜਾ ਬਹੁਤ ਧੀਰਜ ਸੀ ਉਹ ਵੀ ਜਾਂਦਾ ਰਿਹਾ, ਇਹ ਸਮਝ ਕੇ ਕਿ ਮਹਾਰਾਜ ਮੈਂ ਤਾਂ ਇਹਨਾਂ ਤਿੰਨਾਂ ਵਿੱਚੋਂ ਕੁਝ ਵੀ ਨਹੀਂ ਬਣਨ ਜੋਗਾ। ਜਿਹੜੀਆਂ ਇਹ ਤਿੰਨ ਅਵਸਥਾਵਾਂ, ਇਹ ਤਾਂ ਬੜੀਆਂ ਪਰੇ ਦੀਆਂ ਉੱਚੀਆਂ ਅਵਸਥਾਵਾਂ। ਮੈਂ ਪਹਿਲਾਂ ਮਾਣ ਵਿੱਚ ਹੀ ਆ ਕੇ ਪੁੱਛਿਆ ਸੀ ਵੀ ਤੁਸੀਂ ਦੱਸੋ ਮੈਂ ਕੀ ਬਣਾ, ਪਰ ਮਹਾਰਾਜ ਸਾਹਿਬ ਜੀ ਮੈਂ ਤਾਂ ਇਹਨਾਂ ਤਿੰਨਾਂ ਵਿੱਚੋਂ ਕੁਝ ਵੀ ਬਣਨ ਜੋਗਾ ਨਹੀਂ, ਕੁਝ ਵੀ ਸਮਰੱਥ ਨਹੀਂ ਕਿ ਮੈਂ ਕਿਹੋ ਜਿਹੀ ਅਵਸਥਾ ਬਣਾਵਾਂ।
ਹੱਥ ਜੋੜ ਕੇ ਬਚਨ ਬਖਾਨੇ, ਇਹ ਤੀਨੋ ਦੁਸ਼ਤਰ ਮੈਂ ਜਾਣੇ।
ਹੱਥ ਜੋੜੇ ਤੇ ਹੱਥ ਜੋੜ ਕੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗਾ, ਸਾਹਿਬ ਜੀ ਇਹ ਤਿੰਨੇ ਅਵਸਥਾਵਾਂ ਬੜੀਆਂ ਦੁਸ਼ਤਰ ਔਖੀਆਂ ਨੇ, ਸਿੱਖ ਬਣਨਾ ਵੀ ਬੜਾ ਔਖਾ ਕਠਨ ਹੈ, ਇਹ ਤਾਂ ਖੰਡੇ ਦੀ ਧਾਰ ਨਾਲੋਂ ਵੀ ਬਰੀਕ ਮਾਰਗ। ਫਕੀਰ ਬਣਨਾ ਵੀ ਬੜਾ ਔਖਾ, ਏਡੀ ਅਵਸਥਾ ਕਿਹਦੀ ਉੱਚੀ ਹੋਵੇ ਜਿਹੜਾ ਦੋਵਾਂ ਵਿੱਚ ਇੱਕ ਸਮ ਬਿਰਤੀ ਰੱਖੇ। ਇੱਕ ਸਮ ਬਿਰਤੀ ਤਾਂ ਰਹਿੰਦੀ ਨਹੀਂ, ਹਰ ਇੱਕ ਸੋਗ ਦੇ ਵਿੱਚ ਤਾਂ ਬਿਰਤੀ ਬਦਲਦੀ ਹੈ। ਮਹਾਰਾਜ ਨਾ ਮੈਂ ਉਹੋ ਜਿਹਾ ਗ੍ਰਿਸਤੀ ਬਣ ਸਕਦਾ ਏਡਾ ਵੱਡਾ ਤਿਆਗ ਕਰਕੇ। ਮਹਾਰਾਜ ਇਹ ਤਿੰਨੇ ਕਰਮ ਮੇਰੇ ਵਾਸਤੇ ਦੁਸਤਰ ਨੇ, ਇਹ ਤਿੰਨੇ ਹੀ ਮੇਰੇ ਕੋਲੋਂ ਨਹੀਂ ਬਣਾਉਣੇ।
ਹੋਏ ਆਵਤੀ ਇੱਕ ਪਾਸ ਨਾ ਮੇਰੇ, ਕਰੇ ਜੇ ਨਰ ਸੇ ਧਨ ਵਡੇਰੇ।
ਮਹਾਰਾਜ ਤਿੰਨਾਂ ਵਿੱਚੋਂ ਤੇ ਮੈਂ ਇੱਕ ਵੀ ਕਰ ਨਹੀਂ ਸਕਦਾ, ਇੱਕ ਵੀ ਮੈਂ ਕਰਨ ਜੋਗਾ ਨਹੀਂ ਕਿ ਇੱਕ ਵੀ ਧਰਮ ਧਾਰਨ ਕਰ ਲਵਾਂ। ਸਾਹਿਬ ਜੀ ਉਹ ਨਰ ਧਨ ਨੇ ਜਿਹੜੇ ਇਹਨਾਂ ਤਿੰਨਾਂ ਅਵਸਥਾਵਾਂ ਨੂੰ ਧਾਰਨ ਕਰਕੇ ਵਿਚਰਦੇ ਨੇ, ਉਹ ਬੰਦੇ ਧਨ ਨੇ, ਉਹ ਸਿੱਖ ਧਨ, ਉਹ ਫਕੀਰ ਧਨ, ਉਹ ਗ੍ਰਿਸਤੀ ਧਨ ਨੇ ਜਿਹੜੇ ਇਹੋ ਜਿਹੇ ਧਰਮ ਦੀ ਪਾਲਣਾ ਕਰਦੇ ਹਨ।
ਜਦ ਪੇ ਮੋਤੇ ਹੋਏ ਨਾ ਆਏ ਤਦ ਪੇ ਮੈਂ ਰਾਵਰ ਸ਼ਰਨਾਏ।
ਮੇਰੇ ਕੋਲੋਂ ਇਹਨਾਂ ਤਿੰਨਾਂ ਚੋਂ ਕੁਝ ਨੀ ਕਰ ਆਉਣਾ, ਕੁਝ ਨੀ ਮੇਰੇ ਕੋਲੋਂ ਇਹਨਾਂ ਤਿੰਨਾਂ ਅਵਸਥਾਵਾਂ ਚੋਂ ਕੋਈ ਅਵਸਥਾ ਨੀ ਧਾਰਨ ਕਰ ਹੋਣੀ, ਪਰ ਫਿਰ ਵੀ ਮਹਾਰਾਜ ਚਾਹੇ ਮੈਂ ਇਹਨਾਂ ਵਿੱਚੋਂ ਕੁਝ ਵੀ ਨਹੀਂ ਕਰ ਸਕਦਾ ਪਰ ਮੈਂ ਤੁਹਾਡੀ ਸ਼ਰਨ ਵਿੱਚ ਤਾਂ ਪਿਆ ਹਾਂ ਨਾ। ਮਹਾਰਾਜ ਭਾਵੇਂ ਮੈਂ ਕੁਝ ਨਹੀਂ ਕਰ ਸਕਦਾ, ਮੇਰੇ ਕੋਲ ਕੁਝ ਕਰਨ ਦੀ ਸਮਰੱਥਾ ਨਹੀਂ ਹੈ, ਪਰ ਫਿਰ ਵੀ ਮਹਾਰਾਜ ਮੈਂ ਤੁਹਾਡੀ ਸ਼ਰਨ ਚ ਪਿਆ ਹਾਂ ਤੇ ਇਹ ਜਾਣਿਆ ਹੈ ਕਿ ਆਪ ਜੀ ਆਪਣੇ ਸ਼ਰਨ ਆਇਆਂ ਦੀ ਲਾਜ ਰੱਖਦੇ ਹੋ। ਮੈਂ ਆਪ ਜੀ ਦੀ ਸ਼ਰਨ ਚ ਪਿਆ ਹਾਂ।
ਅਧਮ ਉਧਾਰਨ ਬਿਰਦ ਤੁਮਾਰਾ ਪਤਤ ਪਾਵਨ ਕਹਿ ਜਗ ਸਾਰਾ।
ਤੁਹਾਡਾ ਬਿਰਦ ਹੈ ਅਧਮਾਂ ਨੂੰ ਉਧਾਰਨਾ, ਜਿਹੜੇ ਅਧੋਗਤੀ ਨੂੰ ਪ੍ਰਾਪਤ ਹੋਣ ਵਾਲੇ ਨੇ ਉਹਨਾਂ ਨੂੰ ਉਧਾਰਨਾ। ਮਹਾਰਾਜ ਤੁਹਾਡਾ ਇਹ ਬਿਰਦ ਹੈ ਕਿ ਤੁਸੀਂ ਪਤਤਾਂ ਨੂੰ ਪਵਿੱਤਰ ਕਰਨ ਵਾਲੇ ਹੋ, ਪਤਤਾਂ ਨੂੰ ਪਾਵਨ ਕਰਨ ਵਾਲੇ ਹੋ, ਔਰ ਤੁਹਾਡੇ ਇਸ ਬਿਰਦ ਬਾਰੇ ਸਾਰਾ ਜੱਗ ਜਾਣਦਾ ਹੈ, ਸਾਰਾ ਸੰਸਾਰ ਇਹ ਗੱਲ ਜਾਣਦਾ ਹੈ।
ਕਿਰਪਾ ਧਾਰ ਮੇਰੀ ਗਤ ਕੀਜੈ ਹਉ ਅਸਮਰਥ ਬਡੋ ਲੱਕ ਲੀਜੈ।
ਮਹਾਰਾਜ ਕਿਰਪਾ ਧਾਰ ਕੇ ਮੇਰੀ ਗਤ ਕਰ ਦਿਓ, ਮੇਰੀ ਕਲਿਆਣ ਕਰ ਦਿਓ, ਮਹਾਰਾਜ ਮੇਰੀ ਮੁਕਤੀ ਕਰ ਦਿਓ, ਮੈਂ ਅਸਮਰੱਥ ਹਾਂ। ਮਹਾਰਾਜ ਹੋ ਅਸਮਰੱਥ ਬਡੋ ਲੱਖ ਲੀਜੈ, ਮੈਂ ਤਾਂ ਬੜਾ ਵੱਡਾ ਅਸਮਰੱਥ ਹਾਂ, ਮੇਰੇ ਚ ਤਾਂ ਕੋਈ ਸਮਰੱਥਾ ਨਹੀਂ, ਕੋਈ ਤਾਕਤ ਨਹੀਂ, ਮੈਂ ਤਾਂ ਕੁਝ ਵੀ ਨਹੀਂ ਕਰ ਸਕਦਾ। ਮਹਾਰਾਜ ਤੁਸੀਂ ਕਿਰਪਾ ਕਰੋ, ਦਇਆ ਕਰੋ, ਦਇਆ ਧਾਰ ਕੇ ਮੇਰੇ ਤੇ ਆਪਣੀ ਬਖਸ਼ਿਸ਼ ਕਰ ਦਿਓ।
ਤੇ ਕੀ ਬਿਨਾ ਸੁਣੀ ਜਬ ਕਾਨਾ ਸ਼੍ਰੀ ਮੁਖ ਤੇ ਤਬ ਬਚਨ ਬਖਾਨਾ।
ਜਦੋਂ ਇਹਨੇ ਬੇਨਤੀ ਕੀਤੀ, ਸਿੱਖ ਦੀ ਬੇਨਤੀ ਸੁਣ ਕੇ ਦਇਆ ਨਿਧ ਕਿਰਪਾਲੂ ਦਿਆਲੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਸਾਹਿਬ ਜੀ ਨੇ ਤਰਸ ਕਰਦਿਆਂ ਹੋਇਆਂ ਫਿਰ ਸਹਿਜ ਦਾ ਰਸਤਾ ਦੱਸਿਆ ਕਿ ਭਾਈ ਇਹ ਮਾਣ ਚ ਨਾ ਪੈ ਵੀ ਮੈਂ ਕੀ ਬਣਨਾ। ਮਹਾਰਾਜ ਜੀ ਨੇ ਸਹਿਜ ਦਾ ਮਾਰਗ ਦੱਸਿਆ ਜਿਹੜਾ ਇਹ ਕਰ ਸਕਦਾ ਹੈ, ਜਿਹੜਾ ਅਸੀਂ ਸਾਰੇ ਕਰ ਸਕਦੇ ਹਾਂ, ਉਹ ਸਹਿਜ ਦਾ ਮਤ ਸਤਿਗੁਰਾਂ ਨੇ ਦੱਸਿਆ।
ਨਿਸ਼ਕਪਟ ਧਰਮ ਕਿਰਤ ਕਰੀਏ।
ਮਹਾਰਾਜ ਜੀ ਕਹਿਣ ਲੱਗੇ ਭਾਈ ਸਿੱਖਾ ਇੱਕ ਤਾਂ ਇਹ ਬਿਰਤੀ ਬਣਾ ਵੀ ਨਿਸ਼ਕਪਟ ਹੋ ਕੇ, ਮਨ ਚ ਕੋਈ ਕਪਟ ਨਹੀਂ ਰੱਖਣਾ, ਮਨ ਚ ਕੋਈ ਛਲ ਫਰੇਬ ਝੂਠ ਦੀ ਬਿਰਤੀ ਨਹੀਂ ਰੱਖਣੀ, ਨਿਸ਼ਕਪਟ ਹੋ ਕੇ ਧਰਮ ਦੀ ਕਿਰਤ ਕਰ, ਧਰਮ ਕਿਰਤ ਕਰੀਏ। ਸਭ ਤੋਂ ਪਹਿਲਾਂ ਮਹਾਰਾਜ ਜੀ ਦਾ ਉਪਦੇਸ਼ ਹੀ ਵੀ ਕਿਰਤ ਕਰੋ, ਤੇ ਕਿਰਤ ਵੀ ਕਿਹੜੀ ਕਰਨੀ ਹੈ? ਧਰਮ ਦੀ, ਕਪਟ ਵਾਲੀ, ਛਲ ਵਾਲੀ, ਫਰੇਬ ਵਾਲੀ ਕਿਰਤ ਨਹੀਂ। ਮਹਾਰਾਜ ਜੀ ਕਹਿੰਦੇ ਨਿਸ਼ਕਪਟ ਹੋ ਕੇ ਧਰਮ ਦੀ ਕਿਰਤ ਕਰੋ।
ਗਰਬ ਦੇਖੋ ਸਭ ਪਰ ਹਰੀਏ।
ਮਨ ਦਾ ਜਿਹੜਾ ਹੰਕਾਰ ਹੈ ਨਾ, ਹਉਮੈ, ਇਹਨੂੰ ਆਪਣੇ ਹਿਰਦੇ ਚੋਂ ਕੱਢ ਦਿਓ। ਇਹ ਨਹੀਂ ਚਾਹੀਦੀ ਧਰਮ ਦੇ ਰਸਤੇ ਤੇ, ਧਰਮ ਦੇ ਮਾਰਗ ਤੇ ਇਹ ਨਹੀਂ ਚਾਹੀਦੀ। ਫਿਰ ਆਪਣੇ ਅੰਦਰ ਦਾ ਗਰਭ ਹੰਕਾਰ ਹਉਮੈ ਇਹ ਆਪਣੇ ਹਿਰਦੇ ਚੋਂ ਤਿਆਗ ਦਿਓ, ਨਿਵਿਰਤ ਕਰ ਦਿਓ।
ਸਿੱਖਨ ਸੇਵਾ ਕਰੋ ਮਨ ਨੀਵੇਂ।
ਔਰ ਗੁਰਸਿੱਖਾਂ ਦੀ ਸੇਵਾ ਕਰੋ ਮਨ ਨੀਵਾਂ ਕਰਕੇ, ਮਨ ਨੂੰ ਹਲੀਮੀ ਸਹਿਤ ਕਰਕੇ, ਨਿਰਮਾਣਤਾ ਸਹਿਤ ਕਰਕੇ। ਜਿਹੜੇ ਗੁਰੂ ਕੇ ਸਿੱਖ ਨੇ, ਗੁਰੂ ਕੀ ਬੰਦਗੀ ਕਰਨ ਵਾਲੇ, ਭਜਨ ਕਰਨ ਵਾਲੇ ਨੇ, ਉਹਨਾਂ ਦੀ ਸੇਵਾ ਕਰੋ।
ਸਨੇ ਸਨੇ ਤੇਰੀ ਗਤ ਥੀਵੇ।
ਮਹਾਰਾਜ ਜੀ ਕਹਿੰਦੇ ਜੇ ਤੂੰ ਇਹ ਕੰਮ ਕਰੇਗਾ ਨਾ ਜਿਹੜੇ ਅਸੀਂ ਦੱਸੇ ਨੇ, ਇੱਕ ਤਾਂ ਭਾਈ ਧਰਮ ਦੀ ਕਿਰਤ ਕਰ, ਫਿਰ ਗੁਰਸਿੱਖਾਂ ਦੀ ਸੇਵਾ ਕਰ, ਮਨ ਨੀਵਾ ਕਰਕੇ ਹੰਕਾਰ ਤਿਆਗ, ਨਾਮ ਜਪ ਵੰਡ ਕੇ ਛਕ, ਇਹ ਕਿਰਤ ਕਰਨ ਨਾਲ, ਇਹੋ ਜਿਹੇ ਕੰਮ ਕਰਨ ਨਾਲ ਮਹਾਰਾਜ ਜੀ ਕਹਿੰਦੇ ਸਹਿਜੇ ਸਹਿਜੇ ਤੇਰੀ ਵੀ ਕਲਿਆਣ ਹੋ ਜਾਏਗੀ, ਤੇਰੀ ਵੀ ਮੁਕਤੀ ਹੋ ਜਾਏਗੀ।
ਸੁਣੀ ਉਪਦੇਸ਼ ਕਰਨ ਤੋਂ ਲਾਗਾ ਸੇਵਾ ਬਿਖੈ ਬੜੋ ਅਨੁਰਾਗਾ।
ਸਤਿਗੁਰਾਂ ਦਾ ਉਪਦੇਸ਼ ਜਿਵੇਂ ਸੁਣਿਆ ਹੈ, ਸਿੱਖ ਉਸੇ ਤਰ੍ਹਾਂ ਜੁੜ ਗਿਆ, ਉਸੇ ਤਰ੍ਹਾਂ ਲੱਗ ਗਿਆ ਉਸ ਸੇਵਾ ਵਿੱਚ, ਜਿਵੇਂ ਮੇਰੇ ਸਤਿਗੁਰਾਂ ਨੇ ਕਿਹਾ ਸੀ ਧਰਮ ਦੀ ਕਿਰਤ ਕਰਨ ਵਾਸਤੇ, ਧਰਮ ਦੀ ਕਿਰਤ ਕਰਕੇ ਗੁਰਸਿੱਖਾਂ ਦੀ ਸੇਵਾ ਕਰਨ ਲੱਗਾ।
ਸਮਾਂ ਪਾਏ ਸਿਮਰਨ ਸਤਨਾਮ ਲਿਵ ਲਾਗੀ ਮਤ ਵੀ ਅਬਰਾ।
ਪਾਤਸ਼ਾਹ ਜੀ ਸੇਵਾ ਚੋਂ ਸਿਮਰਨ ਪੈਦਾ ਹੁੰਦਾ, ਸੇਵਾ ਚੋਂ ਸਿਮਰਨ ਜਨਮ ਲੈਂਦਾ, ਸੇਵਾ ਕਰਦੇ ਕਰਦੇ ਦਾ ਇਹਦਾ ਮਨ ਇਹੋ ਜਿਹਾ ਪ੍ਰੇਮ ਵਿੱਚ ਸਤਿਗੁਰਾਂ ਦੇ ਜੁੜਿਆ ਕਿ ਫਿਰ ਸਮਾਂ ਪਾ ਕੇ ਸੱਚੇ ਨਾਮ ਦਾ ਸਿਮਰਨ ਕਰਨ ਲੱਗਾ। ਔਰ ਲਿਵ ਲਾਗੀ ਮਤ ਭੀ ਅਬਰਾਮੂ। ਨਾਮ ਦੇ ਨਾਲ ਗੁਰੂ ਸਾਹਿਬ ਦੇ ਚਰਨਾਂ ਨਾਲ ਲਿਵ ਜੁੜ ਗਏ ਔਰ ਜਿਹੜੀ ਮਤ ਸੀ ਉਹ ਅਬਰਾਮ ਕਹਿੰਦੇ ਨੇ ਬੜੀ ਸੁੰਦਰ ਹੋ ਗਈ। ਸ੍ਰੇਸ਼ਟ ਮਤ ਦਾ ਇਹ ਧਾਰਨੀ ਹੋ ਗਿਆ।
ਮੁਕਤੇ ਉਚਿਤ ਬਾ ਸ੍ਰੀ ਗੁਰੂ ਕਰਨਾ, ਛੁੱਟਿਓ ਕਸ਼ਟ ਜਗ ਜਨਮ ਰੋ ਮਰਨਾ।
ਮੁਕਤੀ ਦੇ ਉਚਿਤ ਹੋ ਗਿਆ ਸਤਿਗੁਰਾਂ ਦੀ ਕਰੁਣਾ ਪਾ ਕੇ, ਸਤਿਗੁਰਾਂ ਦੀ ਦਇਆ ਪਾ ਕੇ, ਔਰ ਕਸ਼ਟ ਤੋਂ ਛੁੱਟ ਗਿਆ। ਜਗ ਜਨਮ ਰੋ ਮਰਨਾ, ਜਿਹੜਾ ਜਗਤ ਵਿੱਚ ਜਨਮ ਤੇ ਮਰਨ ਦਾ ਗੇੜਾ ਸੀ ਉਹ ਜੰਮਣ ਤੇ ਮਰਨ ਦਾ ਗੇੜਾ ਵੀ ਕੱਟਿਆ ਗਿਆ।
ਇਸ ਪ੍ਰਕਾਰ ਕੋ ਦੇ ਉਪਦੇਸ਼ਾ, ਮਨ ਜੀ ਉਧਾਰੇ ਸ੍ਰੀ ਜਗਤੇਸ਼ਾ।
ਇਸ ਪ੍ਰਕਾਰ ਦਾ ਉਪਦੇਸ਼ ਦੇ ਕੇ ਸਤਿਗੁਰਾਂ ਨੇ ਇੱਕ ਨਹੀਂ ਦੋ ਨਹੀਂ ਪਤਾ ਨੀ ਕਿਤਨੇ ਕ ਜੀਵ ਨੇ ਜਿਨ੍ਹਾਂ ਨੂੰ ਸਤਿਗੁਰਾਂ ਨੇ ਉਪਦੇਸ਼ ਦੇ ਕੇ ਇਸ ਭਵ ਸਾਗਰ ਤੋਂ, ਇਸ ਸੰਸਾਰ ਸਮੁੰਦਰ ਤੋਂ ਤਾਰ ਦਿੱਤਾ ਹੈ।
ਦੁਏਰਾ ਕਿਉਂ ਜੰਜਾਰ ਉਰਜਿਓ ਮਨਾ, ਕਾਜ ਨਾ ਤੇਰੇ ਕੋਏ।
ਕਹਿੰਦੇ ਹੇ ਮੇਰਿਆ ਮਨਾ, ਕਿਉਂ ਸੰਸਾਰ ਦੇ ਜੰਜਾਲਾਂ ਵਿੱਚ ਉਲਝਿਆ ਹੋਇਆ? ਇਹ ਜਿਹੜੇ ਸੰਸਾਰ ਦੇ ਜੰਜਾਲ ਨੇ ਤੇਰੇ ਕਿਸੇ ਕੰਮ ਨਹੀਂ ਜੇ ਆਉਣ ਵਾਲੇ। ਇਹਨਾਂ ਸੰਸਾਰ ਦੇ ਜੰਜਾਲਾਂ ਵਿੱਚ ਕਿਉਂ ਉਲਝਿਆ ਹੋਇਆ? ਇਹ ਸੰਸਾਰ ਦੇ ਜੰਜਾਲ ਤੇਰੇ ਕਿਸੇ ਕੰਮ ਨਹੀਂ।
ਸਤਿਗੁਰ ਚਰਨ ਸਰੋਜ ਕੋ ਸੇਵ ਸਦਾ ਸੁਖੋਏ।
ਸਤਿਗੁਰੂ ਜੀ ਦੇ ਜਿਹੜੇ ਪਵਿੱਤਰ ਚਰਨ ਕਮਲ ਨੇ ਉਹਨਾਂ ਨੂੰ ਸੇਵ, ਗੁਰੂ ਦੇ ਚਰਨ ਕਮਲਾਂ ਦੀ ਆਰਾਧਨਾ ਕਰ, ਜਿਨ੍ਹਾਂ ਦੀ ਆਰਾਧਨਾ ਕਰਕੇ ਤੈਨੂੰ ਸਦਾ ਸੁਖ ਦੀ ਪ੍ਰਾਪਤੀ ਹੋਵੇਗੀ। ਗੁਰੂ ਚਰਨਾ ਕਮਲਾਂ ਦਾ ਧਿਆਨ ਧਾਰਨ ਕਰ, ਜਿਸ ਦੇ ਧਿਆਨ ਧਾਰਨ ਨਾਲ ਤੈਨੂੰ ਸੁਖ ਮਿਲੇਗਾ, ਸੁਖ ਪ੍ਰਾਪਤ ਹੋਵੇਗਾ। ਸਤਿਗੁਰੂ ਜੀ ਦਇਆ ਕਰਨ, ਤਰਸ ਕਰਨ, ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨ ਕਮਲ ਸਾਡੇ ਹਿਰਦਿਆਂ ਚ ਵਸਣ। ਵਾਹਿਗੁਰੂ ਵਾਹਿ।